बच्चों को आपके अलार्म की जांच के लिए इस अहम तकरीब में शामिल होने की दावत देते हैं। ये इतना ही आसान है जितना टेस्ट बटन को दबाना। याद रखें, आपके अलार्म बजने पर आपके पास महफूज तरीके से फरार होने के लिए सिर्फ 60 सेकंड या इससे भी कम वक्त हो सकता है। फायर सेफ्टी हर एक की जिम्मेदारी है।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ ਟੀਚ ਐਂਡ ਟ੍ਰੇਨ ਪ੍ਰੋਗਰਾਮ ਸਟੇਟ ਆਫ ਆਰਟ ਮਾਡਰਨ ਆਫਿਸ with private room, in-house mortgage and lawyers team, in-house projects investment opportunity. Phir der ka di, aao te join karo Executive Homes Realty ya call karo 905-890-1300 ya visit karo ehrb.ca.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਨ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਮਟਨ 9058747171
ਬ੍ਰੈਮਟਨ ਆਨ ਸਟੇਜ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਮਟਨ ਪਰ ਅਹਦ ਰਜ਼ਾਨੀਦ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ ਹੈਮਲਟ ਜੋ ਅੱਜਕਲ ਕੇ ਦੌਰ ਕੇ ਲਿਏ ਗਜ਼ਬਨਾਕ ਤੇਜ਼ ਰਫਤਾਰ ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਣੀ ਹੈ ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ ਖੁਸ਼ਹਾਲੀ ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ ਦੇਖਣਾ ਮਤ ਭੁਲੀਏਗਾ ਹੈਮਲਟ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਮਟਨ ਮੇ सेल टिकट्स खरीदने के लिए विजिट करें brampton-on-stage.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
आल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर 6478986245 8986245
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਛੁਰੇਬਾਜ਼ੀ ਤੋਂ ਬਾਅਦ ਦਰਹਾਮ ਕਾਲਜ ਦੇ ਵਟਪੀ ਕੈਂਪਸ ਦੇ ਵਿੱਚ ਲਗਾਇਆ ਲਾਕਡਾਊਨ ਹਟਾਇਆ ਗਿਆ NDP ਨੇ ਹਾਊਸ ਸਪੀਕਰ ਤੋਂ ਕੀਤੀ ਅਸਤੀਫੇ ਦੀ ਮੰਗ ਇਬੋਲਾ ਵਾਇਰਸ ਦੀ ਚਪੇਟ ਵਿੱਚ ਆਉਣ ਵਾਲਿਆਂ ਦੇ ਲਈ ਕੈਨੇਡਾ ਨੇ ਵੈਕਸੀਨ ਨੂੰ ਦਿੱਤੀ ਮਨਜ਼ੂਰੀ ਨਿੱਜਰ ਦੀ ਹੱਤਿਆ ਖਿਲਾਫ ਪਾਕਿਸਤਾਨੀ ਪੱਖੀਆਂ ਨੇ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਭਾਰਤੀ ਕੌਂਸਲ ਖਾਨਿਆਂ ਦੇ ਬਾਹਰ ਕੀਤੇ ਪ੍ਰਦਰਸ਼ਨ। ਹੁਣ ਖਬਰਾਂ ਵਿਸਥਾਰ ਨਾਲ। ਸੋਮਵਾਰ ਦੁਪਹਿਰ ਨੂੰ ਦਰਹਾਮ ਕਾਲਜ ਦੇ ਵਿਟਬੀ ਕੈਂਪਸ ਦੇ ਵਿਚ ਇਕ ਵਿਅਕਤੀ ਦੇ ਉਤੇ ਚਾਕੂ ਨਾਲ ਕੀਤੇ ਗਏ ਵਾਰ ਤੋਂ ਬਾਅਦ ਲਗਾਏ ਗਏ ਲਾਕਡਾਊਨ ਨੂੰ ਹਟਾ ਲਿਆ ਗਿਐ। ਸ਼ਾਮ 5 ਵਜੇ ਤੋਂ ਬਾਅਦ ਦਰਹਾਮ ਰੀਜਨਲ ਪੁਲਿਸ ਨੇ ਐਲਾਨ ਕੀਤਾ ਕਿ ਹਾਈਵੇ 401 ਤੇ ਥਿਕਸਨ ਰੂਟ ਸਾਊਥ ਦੇ ਪੂਰਬ ਵੱਲ ਸਥਿਤ 1690 ਚੈਂਪਲੇਨ ਐਵਨਿਊ ਕੈਂਪਸ ਵਿਖੇ ਲਾਕਡਾਊਨ ਲਗਾਇਆ ਗਿਐ। 30 ਮਿੰਟ ਬਾਅਦ ਹੀ ਪੁਲਿਸ ਨੇ ਲਾਕਡਾਊਨ ਹਟਾ ਦਿੱਤਾ। ਇਕ ਟਵੀਟ ਵਿਚ ਦਰਹਾਮ ਕਾਲਜ ਨੇ ਆਖਿਆ ਕਿ ਕੱਲ ਤੋਂ ਕਲਾਸਾਂ ਆਮ ਸ਼ਕੈਡਿਊਲ ਦੇ ਅਨੁਸਾਰ ਹੀ ਹੋਣਗੀਆਂ, ਪਰ ਸ਼ਾਮ ਦੀਆਂ ਕਲਾਸਾਂ ਰੱਦ ਕੀਤੀਆਂ ਜਾਂਦੀਆਂ ਨੇ। ਇਹ ਵੀ ਆਖਿਆ ਗਿਐ ਕਿ ਕੈਂਪਸ ਕਮਿਊਨਿਟੀ ਨੂੰ ਕੋਈ ਖਤਰਾ ਨਹੀਂ ਐ। ਇਸ ਦੌਰਾਨ ਪੁਲਿਸ ਵੱਲੋਂ ਛੁਰੇਬਾਜ਼ੀ ਦੀ ਸਹੀ ਲੋਕੇਸ਼ਨ ਦੀ ਸ਼ਨਾਖਤ ਨਹੀਂ ਸੀ ਕੀਤੀ ਜਾ ਸਕੀ। ਉਨ੍ਹਾਂ ਵੱਲੋਂ ਇਹ ਜ਼ਰੂਰ ਆਖਿਆ ਗਿਐ ਕਿ ਛੁਰੇਬਾਜ਼ੀ ਦਾ ਸ਼ਿਕਾਰ ਹੋਏ ਵਿਅਕਤੀ ਦੀ ਹਾਲਤ ਨਾਜ਼ੁਕ ਨਹੀਂ ਐ, ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਐ। ਯੁਕਰੇਨ ਦੇ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਹਾਜ਼ਰ ਰਹਿਣ ਲਈ ਸੱਦੇ ਗਏ ਉਸ ਵਿਅਕਤੀ ਜਿਸਨੇ ਨਾਜ਼ੀਆਂ ਵੱਲੋਂ ਯਹੂਦੀਆਂ ਦੇ ਖਿਲਾਫ ਲੜਾਈ ਦੇ ਵਿਚ ਹਿੱਸਾ ਲਿਆ ਸੀ, ਉਸ ਤੋਂ ਬਾਅਦ ਐਨਡੀਪੀ ਦੇ ਹਾਊਸ ਲੀਡਰ ਪੀਟਰ ਜੁਲੀਅਨ ਦੇ ਵੱਲੋਂ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਤੋਂ ਅਸਤੀਫੇ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਹਾਊਸ ਵਿਚ ਮਾਫ਼ੀ ਮੰਗਦਿਆਂ ਰੋਟਾ ਨੇ ਆਖਿਆ ਕਿ ਪਹਿਲੀ ਯੁਕਰੇਨੀਅਨ ਡਿਵੀਜ਼ਨ ਦੇ ਲਈ ਲੜਨ ਵਾਲੇ ਯਾਰਕੋਸ਼ਲੇਫ ਹੁਣਕਾ ਨੂੰ ਪਾਰਲੀਮੈਂਟ ਦੇ ਵਿਚ ਆਉਣ ਦਾ ਸੱਦਾ ਦੇਣ ਦੇ ਲਈ ਸਿਰਫ਼ ਤੇ ਸਿਰਫ਼ ਉਹ ਖੁਦ ਜ਼ਿੰਮੇਵਾਰ ਨੇ। ਸਰਕਾਰ ਦੀ ਹਾਊਸ ਲੀਡਰ ਕਰੀਨਾ ਗੋਲ ਨੇ ਆਖਿਆ ਕਿ ਇਹ ਕਦਮ ਬਹੁਤ ਹੀ ਸ਼ਰਮਿੰਦਾ ਕਰਨ ਵਾਲਾ ਸੀ ਅਤੇ ਉਹ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਇਸ ਨੂੰ ਇਤਿਹਾਸ ਦੇ ਪੰਨਿਆਂ ਚੋਂ ਹਟਾ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਹੁਣਕਾ ਨੂੰ ਹਾਊਸ ਆਫ ਕਾਮਨਜ਼ ਦੇ ਵਿਚ ਐਮਪੀਜ਼ ਦੇ ਵੱਲੋਂ ਖੜੇ ਹੋ ਕੇ ਤਾੜੀਆਂ ਵਜਾ ਕੇ ਸਨਮਾਨਿਤ ਵੀ ਕੀਤਾ ਗਿਐ। ਗੋਲਡ ਨੇ ਆਖਿਆ ਕਿ ਨਾ ਕਿ ਫੈਡਰਲ ਸਰਕਾਰ ਤੇ ਨਾ ਹੀ ਯੁਕਰੇਨੀਅਨ ਵਫਦ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਹੁਣਕਾ ਨੂੰ ਪਾਰਲੀਮੈਂਟ ਆਉਣ ਦਾ ਸੱਦਾ ਦਿੱਤਾ ਗਿਐ। ਹਾਊਸ ਲੀਡਰ ਐਂਡਰਿਊ ਸ਼ੀਅਰ ਦੇ ਵੱਲੋਂ ਅਜੇ ਵੀ ਪ੍ਰਧਾਨ ਮੰਤਰੀ ਆਫਿਸ ਉੱਤੇ ਇਹ ਦੋਸ਼ ਲਗਾਇਆ ਗਿਐ ਕਿ ਸਿਕਿਉਰਿਟੀ ਕਾਰਨਾਂ ਦੇ ਕਰਕੇ ਹੀ ਸਹੀ ਇੰਨੇ ਵੱਡੇ ਇਵੈਂਟ ਵਿਚ ਹਿੱਸਾ ਲੈਣ ਵਾਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਜੁਲੀਅਨ ਨੇ ਆਖਿਆ ਕਿ ਰੋਟਾ ਨੇ ਸਾਰਿਆਂ ਦਾ ਭਰੋਸਾ ਤੋੜਿਆ ਤੇ ਬੱਜਰ ਗਲਤੀ ਹੈ ਜਿਸ ਨੂੰ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ, ਇਸ ਲਈ ਸਪੀਕਰ ਨੂੰ ਆਪਣੇ ਅਹੁਦੇ ਤੋਂ ਪਾਸੇ ਹੋ ਜਾਣਾ ਚਾਹੀਦੈ। ਕੈਨੇਡਾ ਦੇ ਵੱਲੋਂ 18 ਸਾਲ ਅਤੇ ਇਸ ਤੋਂ ਉਪਰ ਦੇ ਸਿਹਤਮੰਦ ਬਾਲਗਾਂ ਨੂੰ ਇਬੋਲਾ ਦੀ ਰੋਕਥਾਮ ਦੇ ਲਈ ਵੈਕਸੀਨ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਵੈਕਸੀਨ ਉਨ੍ਹਾਂ ਔਰਤਾਂ ਨੂੰ ਵੀ ਦਿੱਤੀ ਜਾ ਸਕੇਗੀ ਜਿਹੜੀਆਂ ਗਰਭਵਤੀ ਨਹੀਂ ਹਨ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਇਬੋਲਾ ਵਾਇਰਸ ਦੀ ਚਪੇਟ ਵਿਚ ਆਉਣ ਵਾਲੇ ਵਿਅਕਤੀ ਨੂੰ ਸਿੰਗਲ ਡੋਜ਼ ਵਾਲੀ ਅਰਬੀਵੋ ਵੈਕਸੀਨ ਦਿੱਤੀ ਜਾ ਸਕੇਗੀ। ਏਜੰਸੀ ਦਾ ਕਹਿਣਾ ਹੈ ਕਿ ਇਹ ਸ਼ਾਰਟ ਰੂਟੀਨ ਇਮਿਊਨਾਈਜੇਸ਼ਨ ਦੇ ਲਈ ਨਹੀਂ ਬਣਿਆ, ਨਾ ਕਿ ਟਰੈਵਲ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਟੀਕਾਕਰਨ ਦੇ ਲਈ ਹੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਏਜੰਸੀ ਨੇ ਵੀ ਆਖਿਆ ਕਿ ਲੈਬ ਜਾਂ ਹੈਲਥ ਕੇਅਰ ਸੈਟਿੰਗ ਵਿਚ ਇਬੋਲਾ ਵਾਇਰਸ ਦੀ ਚਪੇਟ ਵਿਚ ਆਉਣ ਵਾਲੀਆਂ ਗਰਭਵਤੀ ਔਰਤਾਂ, ਬੱਚਿਆਂ ਜਾਂ ਬਹੁਤ ਨਿੱਕੇ ਬੱਚਿਆਂ ਨੂੰ ਇਹ ਟੀਕਾ ਲਗਾਉਣ ਬਾਰੇ ਫਿਰ ਵੀ ਸੋਚਿਆ ਜਾ ਸਕਦੈ। ਇਬੋਲਾ ਸੰਕਰਮਣ ਦੇ ਨਾਲ ਫੈਲਣ ਵਾਲੀ ਬਿਮਾਰੀ ਹੈ ਜਿਸ ਨੂੰ ਫਲੂ ਵਰਗੇ ਲੱਛਣ ਹੁੰਦੇ ਨੇ। ਇਹ ਬਾਡੀ ਫਲੂਸ ਜਿਵੇਂ ਕਿ ਖੂਨ ਤੇ ਸਲਾਈਵਾ ਆਦਿ ਦੇ ਨਾਲ ਇਕ ਦੂਜੇ ਵਿਅਕਤੀ ਦੇ ਨਾਲ ਫੈਲਦੀ ਹੈ। ਮਰੀਜ਼ ਨੂੰ ਹਾਈਡਰੇਟ ਰੱਖਣ ਦੇ ਲਈ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ, ਪਰ ਇਸਦਾ ਕੋਈ ਪੱਕਾ ਇਲਾਜ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕੱਟੜਪੰਥੀ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਕਈ ਖਾਲਿਸਤਾਨ ਸਮਰਥਕਾਂ ਨੇ ਕੈਨੇਡੀਅਨ ਸ਼ਹਿਰ ਵੈਨਕੂਵਰ, ਆਟਵਾ ਤੇ ਟੋਰਾਂਟੋ ਦੇ ਵਿਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਦੇ ਬਾਹਰ ਰੈਲੀਆਂ ਕੀਤੀਆਂ। ਡਾਊਨਟਾਊਨ ਵੈਨਕੂਵਰ ਦੇ ਵਿਚ ਪ੍ਰਦਰਸ਼ਨਕਾਰੀ ਭਾਰਤ ਦੇ ਕੌਂਸਲ ਜਨਰਲ ਦੇ ਬਾਹਰ ਇਕੱਠੇ ਹੋਏ ਤੇ ਖਾਲਿਸਤਾਨੀ ਪੱਖੀ ਨਾਅਰੇਬਾਜ਼ੀ ਕੀਤੀ। ਟੋਰਾਂਟੋ ਤੇ ਆਟਵਾ ਦੇ ਵਿਚ ਵੀ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਨਿੱਜਰ ਦੇ ਕਤਲ ਦੀ ਜਾਂਚ ਵਿਚ ਕੈਨੇਡੀਅਨ ਸਰਕਾਰ ਦਾ ਸਹਿਯੋਗ ਦੇਣ ਦਾ ਸੱਦਾ ਦਿੱਤਾ ਹੈ। ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਕਾਰਨ ਪੈਦਾ ਹੋਏ ਕੂਟਨੀਤਿਕ ਵਿਵਾਦ ਦੇ ਮੱਦੇਨਜ਼ਰ ਦੇਸ਼ ਨੇ ਭਾਰਤ ਵਿਚ ਆਪਣੇ ਨਾਗਰਿਕਾਂ ਦੀ ਟਰੈਵਲ ਐਡਵਾਇਜ਼ਰੀ ਨੂੰ ਅਪਡੇਟ ਕਰਦਿਆਂ ਹੋਇਆਂ ਉਨ੍ਹਾਂ ਨੂੰ ਚੌਕਸ ਰਹਿਣ ਅਤੇ ਸਾਵਧਾਨੀ ਵਰਤਣ ਲਈ ਕਿਹਾ। ਕੈਨੇਡੀਅਨ ਸਰਕਾਰ ਨੇ ਅਪਡੇਟ ਵਿਚ ਕਿਹਾ ਕੈਨੇਡਾ ਤੇ ਭਾਰਤ ਵਿਚ ਹਾਲ ਹੀ ਦੇ ਘਟਨਾਕ੍ਰਮ ਦੇ ਸੰਦਰਭ ਦੇ ਵਿਚ ਸੋਸ਼ਲ ਮੀਡੀਆ ਤੇ ਕੈਨੇਡਾ ਪ੍ਰਤੀ ਵਿਰੋਧ ਪ੍ਰਦਰਸ਼ਨ ਅਤੇ ਕੁਝ ਨਕਾਰਾਤਮਕ ਭਾਵਨਾਵਾਂ ਸਾਹਮਣੇ ਆਈਆਂ ਨੇ, ਇਸ ਲਈ ਭਾਰਤ ਵਿਚਲੇ ਕੈਨੇਡਾ ਦੇ ਨਾਗਰਿਕ ਚੌਕਸ ਅਤੇ ਸਾਵਧਾਨ ਰਹਿਣ। ਅਮਰੀਕਾ ਨੇ ਕਿਹਾ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿਚ ਕੈਨੇਡਾ ਦੀ ਜਾਂਚ ਅੱਗੇ ਵਧਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਰੇ ਦੇ ਵਿਚ ਲਿਆਂਦਾ ਜਾਣਾ ਚਾਹੀਦਾ। ਕੈਨੇਡਾ ਨੇ ਦੋਸ਼ ਲਗਾਇਆ ਕਿ ਨਿੱਜਰ ਦੇ ਕਤਲ ਪਿੱਛੇ ਭਾਰਤੀ ਅਧਿਕਾਰੀਆਂ ਦਾ ਹੱਥ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਬਹੁਤ ਚਿੰਤਤ ਹਾਂ। ਅਸੀਂ ਆਪਣੇ ਕੈਨੇਡੀਅਨ ਭਾਈਵਾਲਾਂ ਦੇ ਨਾਲ ਨਜ਼ਦੀਕੀ ਸੰਪਰਕ ਵਿਚ ਹਾਂ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਛੁਰੇਬਾਜ਼ੀ ਤੋਂ ਬਾਅਦ ਦਰਹਾਮ ਕਾਲਜ ਦੇ ਵਿਟਬੀ ਕੈਂਪਸ ਦੇ ਵਿਚ ਲਗਾਇਆ ਲਾਕਡਾਊਨ ਹਟਾਇਆ ਗਿਆ। ਐਨਡੀਪੀ ਨੇ ਹਾਊਸ ਸਪੀਕਰ ਤੋਂ ਕੀਤੀ ਅਸਤੀਫੇ ਦੀ ਮੰਗ। ਇਬੋਲਾ ਵਾਇਰਸ ਦੀ ਚਪੇਟ ਵਿਚ ਆਉਣ ਵਾਲਿਆਂ ਦੇ ਲਈ ਕੈਨੇਡਾ ਨੇ ਵੈਕਸੀਨ ਦਿੱਤੀ ਮਨਜ਼ੂਰੀ। ਨਿੱਜਰ ਦੀ ਹੱਤਿਆ ਖਿਲਾਫ਼ ਪਾਕਿਸਤਾਨੀ ਪੱਖੀਆਂ ਨੇ ਕੈਨੇਡਾ ਦੇ ਕਈ ਸ਼ਹਿਰਾਂ ਚ ਭਾਰਤੀ ਕੌਂਸਲਖਾਨਿਆਂ ਬਾਹਰ ਕੀਤੇ ਪ੍ਰਦਰਸ਼ਨ। ਇਨ੍ਹਾਂ ਖ਼ਬਰਾਂ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
बंगला मोटर कार दिला दे, एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे। जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702V23।
License number 10394.
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
Good morning, ji. The current affairs is for the swagat hai. Main Ramanjeet Singh Sidhu. Aaj 26 September 2023 aur subah ke 8:11 ka samay. ਹਮ ਵੀ ਉਲਝ ਜਾਤੇ ਹੈ, ਆਪ ਵੀ ਉਲਝ ਜਾਤੇ ਹੋਗੇ, ਤੇ ਉਲਝਣਾਂ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਬੜੀ ਮਿਹਨਤ ਵੀ ਕਰਨੀ ਪੈ ਜਾਂਦੀ ਹੈ। ਆਪਣੇ ਚ ਪਤਾ ਨੀ ਕਿੰਨੀ ਕਪੈਸਿਟੀ ਹੈ, ਕਿੰਨੀ ਨਹੀਂ ਹੈ। ਮੇਰੇ ਮਨ ਚ ਕੁਛ ਬਹਾਨੇਬਾਜ਼ੀਆਂ ਆ ਰਹੀਆਂ ਨੇ, ਤੇ ਫਿਰ ਮੈਂ ਪਾਇਥਾਗੋਰਸ ਨੂੰ ਪੜ੍ਹ ਰਿਹਾ ਸੀ। ਪਾਇਥਾਗੋਰਸ ਦੀ ਥਿਅਰਮ ਤੁਹਾਨੂੰ ਯਾਦ ਹੋਣੀ ਹੈ, ਜਦੋਂ ਅਸੀਂ ਮੈਥਮੈਟਿਕਸ ਪੜ੍ਹਦੇ ਸੀ ਛੋਟੇ ਛੋਟੇ ਹੁੰਦੇ, ਕੁੱਟ ਖਾ ਲੈਂਦੇ ਸੀ, ਚਲੋ ਮੇਰੇ ਵਰਗੇ ਨਹੀਂ ਵੀ ਪੜ੍ਹਿਆ ਹੋਣਾ, ਪਰ ਹੁਣ ਬੜੀ ਜ਼ਰੂਰੀ ਲੱਗਦੀ ਹੈ। ਤੇ ਫਾਰਮੂਲਾ ਦਾ ਕੋਈ ਖਾਸ ਨਹੀਂ ਹੈ, ਜਦੋਂ ਇੱਕ ਟ੍ਰਾਇੰਗਲ ਬਣਾ ਲਓ ਨਾ, ਤੇ ਉਹਦੀ ਇੱਕ ਸਾਈਡ, ਦੋ ਸਾਈਡ ਤੇ ਤਿੰਨ ਸਾਈਡ, ਜਿਹੜੀ ਸਭ ਤੋਂ ਲੰਮੀ ਸਾਈਡ ਹੁੰਦੀ, ਇੱਕ ਤਾਂ ਜਿਵੇਂ ਉਹਨੂੰ ਹਾਈਟ ਕਹਿ ਦੀਏ, ਇੱਕ ਲੈਂਥ ਕਹਿ ਦੀਏ, ਤੇ ਇੱਕ ਹਾਈਪੋਕੇਨਿਅਸ, ਸਕੇਅਰ ਪਲੱਸ ਬੀ ਸਕੇਅਰ ਇਜ਼ ਇਕੁਅਲ ਟੂ ਸੀ ਸਕੁਏਅਰ। ਕੋਈ ਫਾਇਦਾ ਨਹੀਂ ਕਹਿਣ ਦਾ, ਕਿਉਂਕਿ ਬੜੇ ਬੰਦੇ ਵੱਡਿਆਂ ਨੇ ਵੀ ਇੱਦਾਂ ਦੀਆਂ ਥਿਊਰੀਆਂ ਸੁਣਾਈਆਂ ਸੀ, ਤੁਹਾਨੂੰ ਯਾਦ ਹੋਣਾ। ਤੇ ਮੈਂ ਅੱਜ ਕੋਈ ਮਸਖਰੀ ਕਰਨ ਦੇ ਇਰਾਦੇ ਵਿੱਚ ਵੀ ਨਹੀਂ ਹੈ। ਮੈਂ ਇੱਧਰ ਨੂੰ ਗੱਲ ਘੁਮਾ ਲਈ, ਉੱਧਰ ਨੂੰ ਘੁਮਾ ਲਈ, ਉਹਦਾ ਕਾਰਨ ਇਹ ਹੈ ਕਿ ਗੱਲ ਕਹਿਣਾ ਹੀ ਚਾਹੁੰਦਾ ਤੇ ਡਰਦਾ ਵੀ ਹੈ, ਤੇ ਡਰਦਾ ਵੀ ਹੈ ਤੇ ਕਹਿਣੀ ਵੀ ਹੈ, ਤੇ ਕਿਸੇ ਢੰਗ ਨਾਲ ਕਹਿ ਦਾਂਗੇ, ਹੁਣ ਨਹੀਂ ਕਵਾਂਗੇ, ਅੱਗੇ ਪਿੱਛੇ ਜੇ ਹੋ ਕੇ ਕਹਿ ਦਾਂਗੇ। ਬਸ ਇਹੀ ਇੱਕ ਕਲਾਕਾਰੀ ਹੈ। ਛੁਪਣ ਵਾਲੀ ਗੱਲ ਇਹ ਸੀਗੀ, ਕਹਿੰਦਾ ਪਾਇਥਾਗੋਰਸ ਨੇ ਕਿਹਾ ਕਿ ਮੋਸਟ ਮੈਨ ਐਂਡ ਵਿਮੈਨ ਬਾਏ ਬਰਥ ਔਰ ਨੇਚਰ lack the means to advance in wealth or power. ਬਹੁਤੇ ਬੰਦੇ ਸਾਡੇ ਚੋਂ, ਚਾਹੇ ਮਰਦ ਨੇ ਜਾਂ ਔਰਤਾਂ ਨੇ, ਚਾਹੇ ਜਨਮ ਤੋਂ ਤੇ ਚਾਹੇ ਉਹਨਾਂ ਨਾਲ ਜ਼ਿੰਦਗੀ ਦੇ ਵਾਪਰੇ ਹਾਲਾਤ ਤੋਂ, ਉਹਨਾਂ ਕੋਲ ਉਹ ਸਾਧਨ ਨਹੀਂ ਹੁੰਦੇ ਕਿ ਉਹ ਪੈਸਾ ਜਾਂ ਤਾਕਤ ਜਾਂ ਸੱਤਾ ਕਮਾ ਸਕਦੇ ਹੋ, ਕਿ ਹਰ ਕਿਸੇ ਕੋਲ ਇਹੋ ਜਿਹੇ ਸਾਧਨ ਨਹੀਂ ਹੁੰਦੇ। ਕਈਆਂ ਦਾ ਐਸਾ ਇੰਤਜ਼ਾਮ ਨਹੀਂ ਹੋ ਸਕਦਾ ਕਿ ਉਹ ਅਮੀਰ ਹੋ ਜਾਣ, ਤੇ ਜਾਂ ਫਿਰ ਉਹਨਾਂ ਕੋਲ ਬਹੁਤ ਤਾਕਤ ਆ ਜਾਵੇ, ਕਿਤੇ ਰਾਜ ਕਰਨ ਜੋਗੇ ਹੋ ਜਾਣ। ਬਟ ਆਲ ਹੈਵ ਦੀ ਐਬਿਲਿਟੀ ਟੂ ਐਡਵਾਂਸ ਇਨ ਦ ਨੌਲੇਜ, ਇੱਥੇ ਕੋਈ ਐਗਜ਼ੈਂਪਸ਼ਨ ਨਹੀਂ ਹੈ। ਹੋ ਸਕਦਾ ਕਹਿੰਦੇ ਤੁਸੀਂ ਜਨਮ ਤੋਂ ਜਾਂ ਤੁਹਾਡੇ ਹਾਲਾਤ ਨੇ ਤੁਹਾਨੂੰ ਅਮੀਰ ਨਹੀਂ ਬਣਨ ਦਿੱਤਾ, ਮੰਨਿਆ ਜਾ ਸਕਦਾ। ਹੋ ਸਕਦਾ ਤੁਹਾਡੇ ਹੱਥ ਤਾਕਤ ਨਾ ਆਈ ਹੋਵੇ, ਇਹ ਵੀ ਮੰਨਿਆ ਜਾ ਸਕਦਾ, ਪਰ ਇਹ ਨਹੀਂ ਮੰਨਿਆ ਜਾ ਸਕਦਾ ਕਿ ਤੁਹਾਡੇ ਕੋਲ ਗਿਆਨਵਾਨ ਹੋਣ ਦੇ, ਇਲਮਦੀਨ ਹੋਣ ਦੇ, ਇੰਟਲੈਕਚੁਅਲ ਹੋਣ ਦੇ, ਵਿਜ਼ਡਮ ਹੋਣ ਦੇ, ਨੌਲੇਜ ਹੋਣ ਦੇ ਸਾਧਨ ਨਾ ਹੋਏ ਹੋਣ। ਸੋ ਅਜੇ ਵੀ ਇਸ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਵੀ ਸਿਆਣੇ ਬਣਨ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਤਾਂ ਹੀ ਮੈਂ ਇੱਧਰ ਉੱਧਰ ਗੱਲ ਘੁਮਾਈ, ਏ ਪਲੱਸ ਬੀ ਸਕੇਅਰ, ਬੀ ਸਕੇਅਰ, ਸੀ ਸਕੇਅਰ। ਮੈਂ ਕਿਹਾ ਨਹੀਂ ਨਹੀਂ ਜੀ, ਤਾਂ ਬਹੁਤ ਮੁਸ਼ਕਿਲ ਕੰਮ ਹੈ, ਹਮ ਨਹੀਂ ਕਰ ਸਕਦੇ। ਕਹਿੰਦਾ ਵੀ ਕਿਉਂ ਨਹੀਂ ਕਰ ਸਕਦੇ, ਤੁਮ ਹੀ ਇਹ ਕੰਮ ਕਰ ਸਕਦੇ ਹੋ, ਔਰ ਇਹ ਕੰਮ ਲਗਭਗ ਹਰ ਕੋਈ ਕਰ ਸਕਦਾ। ਨੌਲੇਜ ਐਕਵਾਇਰ ਕਰਨ ਵਾਸਤੇ ਬਿਲਕੁਲ ਇਹਦੇ ਵਿੱਚ ਵੀ ਪੈਸੇ ਦੀ ਅੜਚਨ ਆ ਜਾਂਦੀ ਹੈ, ਪਰ ਇਹ ਸਿਰਫ ਤੇ ਸਿਰਫ पैसे करके रोकी नहीं जा सकती, पैसे करके बाकी काम रुकते ने। मैं भी यही देखा कि जो ज्यादा नॉलेज डिस्ट्रीब्यूट करने की कोशिश करो ना, फिर पैसे को भी खतरा हो जाता है, कितों ना कितों एंटी इंटलैक्चुअलिज्म की वेव आ जाती है। जे तुम कुछ पढ़न भी लग जाओ कहेंगे नहीं जी ये तो बोर ही करता, बाली सियाणी गल्ला किसी काम नहीं आंदी होंगी। सो इस तरह दी गल्ला भी वापर जांदियां ने। ते इहदे विच ही असीं इह गल भी आउंदी है भाजी, हाँ पाइथागोरस पढ़ाउण वाले ने भाजी जिंदगी हराम कर दित्ती सी। वैसे मैं हुण जदों इहनां नूं पढ़न लगे ना दोबारा मैथमेटिशियन नूं साइंटिस्ट नूं, हुण मैनूं बहुत खूबसूरत लगे। इन्ना मनोरंजन है, इन्ना मजा आंदा साइंस या सवाल कढ के या फॉर्मूला नूं समझ के। जिहड़े साइंस थीटा कॉस थीटा पिछे कुट खाधी है ते पढ़ाइयां छड्डते इंजीनियरिंग वर्गे चीजां खाबो ख्याल च नहीं लियांदियां, ਉਹ ਬਾਅਦ ਚ ਪਤਾ ਲੱਗਿਆ ਕਿ ਉਹ ਬਹੁਤ ਇੰਟਰਸਟਿੰਗ ਸੀ। ਇੱਕ ਦਿਨ ਮੈਂ ਕਿਸੇ ਕੋਲ ਬੈਠਿਆ ਮੈਥਮੈਟਿਕਸ ਤੇ ਗੱਲ ਕਰਨ ਲੱਗ ਗਿਆ, ਮੇਰਾ ਵਿਸ਼ਾ ਹੀ ਨਹੀਂ ਹੈ। ਉਹ ਕਹਿੰਦਾ ਯਾਰ ਤੇਰਾ ਤੇ ਇਹ ਸਬਜੈਕਟ ਹੀ ਨਹੀਂ ਗਾ ਤੇ ਤੂੰ ਏਦਾਂ ਗੱਲਾਂ ਕਰਿਆ ਜਿਵੇਂ ਤੂੰ ਪੜ੍ਹਾਉਂਦਾ ਰਿਹਾ ਜਾਂ ਪੜ੍ਹਦਾ ਰਿਹਾ ਹੋਵੇ, ਕਾਰਨ ਕੀ ਹੈ? ਮੈਂ ਕਿਹਾ ਮੈਨੂੰ ਤਾਂ ਹੁਣ ਸਮਝ ਆਈ ਹੈ ਵੀ ਇਹ ਤਾਂ ਬਹੁਤ ਕੰਮ ਦੀਆਂ ਚੀਜ਼ਾਂ ਸੀਗੀਆਂ, ਪਰ ਪੜ੍ਹਾਇਆ ਹੀ ਨਹੀਂ ਚੱਜ ਨਾਲ ਗਿਆ। ਸੋ ਪੜ੍ਹਾਇਆ ਹੀ ਚੱਜ ਨਾਲ ਨਹੀਂ ਗਿਆ। ਬਹੁਤੇ ਬੱਚੇ ਇਸੇ ਕਰਕੇ ਦਿਮਾਗ ਕੇ ਥਕੇਲੇ ਹੋ ਗਏ, ਉਹ ਥੱਕ ਗਏ ਆ ਤੇ ਚੀਜ਼ ਨੂੰ ਦੱਸਣਾ ਨਹੀਂ ਆਇਆ। ਅਗਲੀ ਗੱਲ ਇੱਕ ਹੋਰ ਹੈ ਇਹਦੇ ਨਾਲ ਜੁੜੀ ਹੋਈ ਕਿ ਜ਼ਿੰਦਗੀ ਵਿੱਚ ਸੱਚ ਤੇ ਝੂਠ ਵੀ ਦੋਨੇ ਸੌਖੇ ਨਹੀਂ ਸਮਝ ਆ ਜਾਂਦੇ। ਕਿ ਆਪਾਂ ਕਹੀਏ ਸੱਚ ਬੋਲਦੇ ਝੂਠ ਬੋਲਦੇ, ਸੱਚ ਔਰ ਝੂਠ ਵੀ ਸਿਰਫ਼ ਤੇ ਸਿਰਫ਼ ਸੱਚ ਤੇ ਝੂਠ ਆਪਣੇ ਆਪ ਚ ਐਬਸੋਲੂਟ ਨਹੀਂ ਹੁੰਦੇ। ਹੁਣ ਮੈਂ ਤੁਹਾਡੇ ਕੋਲ ਇੱਕ ਗੱਲ ਹੈ, ਤੁਹਾਡੇ ਕੋਲ ਕੋਈ ਇੱਕ ਮਜ਼ਲੂਮ ਜਿਹਾ ਵਿਅਕਤੀ ਆਉਂਦਾ ਭੱਜ ਕੇ ਜਾ ਕੇ ਉਹ ਲੁਕਣ ਦੀ ਥਾਂ ਪੁੱਛਦਾ, ਤੁਸੀਂ ਦੱਸ ਦਿੰਦੇ ਕਿ ਉੱਥੇ ਲੁਕਦਾ? ਉਹ ਕਹਿੰਦਾ ਵੀ ਮੇਰੇ ਪਿੱਛੇ ਕੁਛ ਬੰਦੇ ਹਥਿਆਰ ਲੈ ਕੇ ਪਏ ਆ, ਮੈਨੂੰ ਜਾਨ ਤੋਂ ਮਾਰ ਦੇਣਗੇ। ਮੇਰੇ ਕੋਲ ਇੰਨੀ ਇਨਫੋਰਮੇਸ਼ਨ ਆਈ, ਮੈਨੂੰ ਲੱਗਿਆ ਵੀ ਬੰਦਾ ਲੋੜਵੰਦ ਹੈ, ਮੈਂ ਉਹਨੂੰ ਲੁਕਣ ਨੂੰ ਕਹਿਤਾ। ਠੀਕ ਹੈ ਜੀ, ਉਧਰੋਂ ਚਾਰ ਬੰਦੇ ਹਥਿਆਰਾਂ ਵਾਲੇ ਆ ਗਏ। ਹੁਣ ਉਹ ਆ ਕੇ ਮੈਨੂੰ ਪੁੱਛਦੇ ਉਹ ਬੰਦਾ ਕਿੱਥੇ ਆ, ਤੇ ਮੈਂ ਕਹਿੰਦਾ ਉੱਥੇ ਲੁਕਿਆ, ਇਹਦਾ ਮਤਲਬ ਮੈਂ ਸੱਚ ਬੋਲਿਆ। ਇੱਥੇ ਜੇ ਮੈਂ ਝੂਠ ਬੋਲੂੰਗਾ ਤਾਂ ਮੈਂ ਸੱਚਾ ਲੱਗ ਰਿਹਾ, ਜੇ ਮੈਂ ਸੱਚ ਬੋਲੂੰਗਾ ਤਾਂ ਮੈਂ ਝੂਠਾ ਪੈ ਰਿਹਾ। ਇਹ ਗੱਲ ਠੀਕ ਹੈ ਜੀ, ਇੱਥੇ ਤੱਕ ਆਪਾਂ ਸਾਰੇ ਸਹਿਮਤ ਹੋ ਜਾਂਗੇ ਕਿ ਹਾਂ। ਹੁਣ ਕਿਸੇ ਨੇ ਇਹ ਵੀ ਕਿਹਾ, ਕਹਿੰਦੇ ਜਦੋਂ ਗੰਗੂ ਜਿਹਦੇ ਨਾਲ ਅਸੀਂ ਰਸੋਈਆ ਗੁਰੂ ਸਾਹਿਬ ਦਾ ਨਾਂ ਸੀ ਚੱਲਦਾ, ਕਿ ਸਾਹਿਬਜ਼ਾਦਿਆਂ ਬਾਰੇ ਜਦੋਂ ਪੁਲਿਸ ਵਾਲੇ ਪੁੱਛਦੇ ਪੁੱਛਦੇ ਸੂਬੇਦਾਰ ਦੇ ਪੁਲਿਸ ਮੁਲਾਜ਼ਮ ਉਹਦੇ ਘਰੇ ਆ ਗਏ, ਕੋਤਵਾਲ ਸਿਪਾਹੀ, ਤੇ ਉਹਨੂੰ ਪੁੱਛਿਆ ਹੋਣਾ ਆ ਕੇ ਦਸਮ ਪਿਤਾ ਦੇ, ਦਸਮ ਪਿਤਾ ਤਾਂ ਉਹਨਾਂ ਨੇ ਨਹੀਂ ਕਿਹਾ ਹੋਣਾ, ਉਹਨਾਂ ਨੇ ਤਾਂ ਆਪਣੇ ਤੋਂ ਕ੍ਰਿਮੀਨਲ ਹੀ ਬਣਾਇਆ ਹੋਇਆ ਕਾਗਜ਼ਾਂ 'ਚ। ਪਰ ਜੇ ਏਦਾਂ ਮੰਨਿਆ ਹੋਵੇ, ਅਸੀਂ ਏਦਾਂ ਕੋਨੋਟੇਸ਼ਨ ਲੈਂਦੇ ਹਾਂ ਕਿ ਸਾਹਿਬਜ਼ਾਦੇ ਕਿੱਥੇ ਨੇ, ਉਹਨੇ ਕਿਹਾ ਹੋਣਾ ਜੀ ਅੰਦਰ ਨੇ, ਇਹਦਾ ਮਤਲਬ ਉਹ ਸੱਚ ਬੋਲ ਰਿਹਾ ਸੀ। ਕਿਤੇ ਝੂਠ ਬੋਲਣਾ ਸੱਚ ਦੇ ਨਾਲ ਖੜੇ ਹੋ ਜਾਣਾ, ਤੇ ਕਿਤੇ ਸੱਚ ਬੋਲਣਾ ਝੂਠ ਦੇ ਨਾਲ ਖੜੇ ਹੋ ਜਾਂਦਾ। ਸੋ ਜ਼ਿੰਦਗੀ ਇੰਨੀ ਸੌਖੀ ਨਹੀਂ ਹੈ, ਪੱਤਰਕਾਰਿਤਾ ਇੰਨੀ ਸੌਖੀ ਨਹੀਂ ਹੈ, ਨਾ ਹੀ ਅਸੀਂ ਘਟਨਾਵਾਂ ਸਮਝਾ ਸਕਦੇ ਹਾਂ ਕਿ ਇਹ ਤੂੰ ਛਪਾ ਹੀ ਅੱਜ। ਮੈਂ ਕਿਹਾ ਆਜ ਤੋਂ ਇਹ ਛਪਾ ਹੈ, ਪਰ ਇਸ ਕਹਾਣੀ ਤੋਂ ਥੋੜਾ ਆਗੇ ਪਿੱਛੇ ਲੈ ਜਾ ਕੇ ਦੇਖੋਗੇ ਤਾਂ ਉਸਦੇ ਸੱਚ ਔਰ ਝੂਠ ਕੇ ਮਾਇਨੇ ਬਿਲਕੁਲ ਉਲਟ ਹੋ ਜਾਏਗੇ। ਜ਼ਿੰਦਗੀ ਬੜੀ ਟੇਢੀ ਖੀਰ ਹੈ, ਔਰ ਜੇ ਗਲਤ ਬੰਦਿਆਂ ਦੇ ਹੱਥ ਆ ਜੇ ਤੇ ਫਿਰ ਹੋਰ ਵੀ ਔਖਾ ਕਰ ਦਿੰਦੇ ਆ। ਬਾਈ ਜੀ ਪਾਈਥਾਗੋਰਸ ਦੇ ਸਪੈਲਿੰਗ ਵੈਸੇ ਮੈਂ ਮਜ਼ਾਕ ਹੀ ਕਰਨ ਲੱਗਿਆ, PYTHAGORAS। ਵੈਸੇ ਪਾਈਥਾ ਤੇ ਗੋਰਾਜ ਕਰ ਲਿਆ ਕਰੋ, ਜੇ ਵਰਨਾ ਗੋਰਿਆਂ ਨੂੰ ਕਹਿੰਦੇ ਹੁੰਦੇ ਆਪਣੇ ਗੋਰੇ, ਆਪਾਂ ਕਹਿੰਦੇ ਦੇਰ ਵਾਰ ਥ੍ਰੀ ਗੋਰਾਜ ਓਵਰ ਦੇਅਰ, ਇੱਕ ਪਾਸੇ ਪਾਈਥਾ ਲਾ ਲਓ ਤੇ ਇੱਕ ਪਾਸੇ ਗੋਰਾਜ ਕਰ ਲਓ। ਮੇਰੇ ਖਿਆਲ ਚ ਸੌਖਾ ਤਰੀਕਾ ਆ, ਪਰ ਇਹ ਚ ਨਸਲਵਾਦ ਨਾ ਲੈ ਕੇ ਆਇਓ ਮੇਰੇ ਵੀਰ। ਕੁਛ ਗੱਲਾਂ ਆਰਾਮ ਦੇ ਵਿੱਚ ਵੀ ਕਹਿ ਹੋ ਜਾਂਦੀਆਂ ਨੇ, ਤੇ ਨਾ ਹੀ ਮੈਂ ਇਹਦੇ ਵਿੱਚ ਕੋਈ ਨਸਲਵਾਦੀ ਗੱਲਬਾਤ ਕੀਤੀ ਹੈ। ਸੋ ਇੰਨੀਆਂ ਗੱਲਾਂ ਦੇ ਨਾਲ ਆਪਾਂ ਹੁਣ ਕੰਮ ਵੱਲ ਵੀ ਆਵਾਂਗੇ। ਅੱਜ ਸਾਡੇ ਨਾਲ ਡਾਕਟਰ ਹੈਦਰ ਸਾਹਿਬ ਆਉਣਗੇ, ਅਸੀਂ ਤਿੰਨ ਚਾਰ ਅਲੱਗ ਅਲੱਗ ਕਿਸਮ ਦੀਆਂ ਸਟੋਰੀਜ਼ ਦੇ ਉੱਪਰ ਉਹਨਾਂ ਨਾਲ ਗੱਲਬਾਤ ਕਰਨੀ ਹੈ, ਤੇ ਉਹਨਾਂ ਦਾ ਟਾਈਮ ਵੀ ਬੜਾ ਅੱਗੇ ਪਿੱਛੇ ਹੋਏਗਾ, ਬੜਾ ਫਲੈਕਸੀਬਲ ਜਿਹਾ ਪ੍ਰੋਗਰਾਮ ਹੈ। ਸੋ ਮੈਂ 8 ਵਜੇ 8:30 ਵਜੇ 9 ਵਜੇ ਕੀ ਹੋਏਗਾ ਇਹ ਤਾਂ ਨਹੀਂ ਦੱਸਦਾ, ਪਰ ਮਾਲ ਵੇਚਣ ਵਾਲਿਆਂ ਵਾਂਗੂ ਇਹ ਕਹਿ ਸਕਦਾ ਕਿ ਹਮਾਰੇ ਸਾਥ ਜੁੜੇ ਰਹੀਏ। ਇਹ ਪ੍ਰੋਗਰਾਮ ਬਿਲਕੁਲ ਵੈਸੇ ਟਾਈਮ ਲਾਈਨ ਪੇ ਨਹੀਂ ਹੋਗਾ ਜੈਸੇ ਅਕਸਰ ਹੋਤਾ, ਕੁਛ ਚੀਜ਼ੇ ਹਮੇ ਆਗੇ ਪਿੱਛੇ ਕੀ ਹੈ, ਜਿਸਕੋ ਕਹਿਤੇ ਹੈ ਸਸਪੈਂਡਡ ਇੰਟਰਸਟ। ਸੋ ਆਈ ਮਾਈਟ ਬੀ ਏਬਲ ਟੂ ਸਸਟੇਨ ਦੈਟ ਸਸਪੈਂਡਡ ਇੰਟਰਸਟ। ਤੇ ਇੱਥੇ ਦੀ ਜੇ ਗੱਲ ਹੈ ਜੀ, ਬਾਕੀ ਮੇਰੇ ਸ਼ੋਅ ਦੇ ਵਿੱਚ ਹੋਰ ਕੋਈ ਗੱਲਾਂ ਜਿਹੜੀਆਂ ਕਹਿਣੀਆਂ ਸੀ ਮੈਂ ਕਹਿ ਦਿੱਤੀਆਂ। ਇਸ ਤੋਂ ਜ਼ਰੂਰੀ ਸੂਚਨਾ ਇਹ ਹੈ ਕਿ ਸਾਡੇ ਪ੍ਰੋਗਰਾਮਾਂ ਨੂੰ ਸਹਿਯੋਗ ਵੀ ਮਿਲ ਰਿਹਾ, ਉਹਦੇ ਲਈ ਆਪ ਸਭ ਦੇ ਅਸੀਂ ਬੜੇ ਸ਼ੁਕਰ ਗੁਜ਼ਾਰ ਹੈ। ਸੋ ਮੋਮਿਨ ਹਲਾਲ ਮੀਟ ਐਂਡ ਗਰੋਸਰੀ ਇਹ ਸ਼ੋਪ ਖੁੱਲਣ ਜਾ ਰਹੀ ਹੈ ਵੈਰੀ ਸੂਨ। ਵੈਰੀ ਸੂਨ ਦਾ ਮਤਲਬ ਐਵੇਂ ਸਸਪੈਂਡਡ ਇੰਟਰਸਟ ਨਹੀਂ ਹੈ, ਵੈਰੀ ਸੂਨ ਦਾ ਮਤਲਬ October 6, 2023। ਸੋ ਅਗਲੇ ਮਹੀਨੇ 6 ਅਕਤੂਬਰ ਨੂੰ ਇਸ ਮੋਮਿਨ ਹਲਾਲ ਮੀਟ ਐਂਡ ਗਰੋਸਰੀ ਸਟੋਰ ਦੀ ਓਪਨਿੰਗ ਹੋਣ ਜਾ ਰਹੀ ਹੈ। ਸੋ ਇਹਦੀ ਮੈਨੇਜਮੈਂਟ ਚੇਂਜ ਹੋਈ ਹੈ, ਸੋ ਨਵਿਆਂ ਨੇ ਆ ਕੇ ਇਸ ਨੂੰ ਸ਼ੁਰੂ ਕਰਨਾ ਨਵੀਂ ਮੈਨੇਜਮੈਂਟ ਨੇ। ਸੋ ਇਹਨਾਂ ਵੱਲੋਂ ਕੋਈ ਦਿੱਕਤ ਨਹੀਂ ਹੋਣੀ ਹੈ। $799 find lamb shoulder, beef keema, $4.49 the 1 pound, the chicken leg, etc. $2.49 per pound. So 10 a.m. to 9 p.m. in the store timings only. Yes, we're at 10 a.m. to 9 a.m. with special discounts. 5% off will be on all grocery purchases in the store. Jekar store de upar aake tusi aap khareedo frokh ta nahi khareedari karoge, frokh to tusi kuch nahi karna, khareedari karoge ta 5% tuhanu 5% off milega. Halal meat shop, halal products di shop hai. ਤੇ ਇਹਨਾਂ ਦਾ ਐਡਰੈਸ ਹੈ 1010 ਗ੍ਰੀਨ ਕ੍ਰੈਸੈਂਟ ਯੂਨਿਟ 12 ਮਿਸਿਸੋਗਾ 9052861998 ਪੰਜਾਬੀ ਚ ਬੜਾ ਸੌਖਾ 905 ਪੱਕਾ ਹੀ ਆਪਣੇ ਏਰੀਏ ਦਾ ਕੋਡ 905-286-1998 905-286-1998 ਇਹਨਾਂ ਦਾ ਨੰਬਰ ਹੈ 9052861998 Momin Halal Meat and Grocery Store. They are opening soon. 6 October to another opening shuru ho jayegi. So is suchna to baad ek geet hai. Waise ta assi zyada tar pyar vich ehi chahunde hunne ki aur mile aur mile aur mile ki bas koi mujhe pyar karta jaye. Agar meri condition kabhi kharab ho jaye to iski bhi guarantee deni chahiye ki bhai ye maal zyada der nahi chalega. Khair is khane de vich eh nahi hai ki maal zyada der nahi chalega, par oh keh reha main ik badal awara. ਜੋ ਨਾ ਵੀ ਕਦੇ ਵੀ ਮੈਂ ਆਵਾਰਾ ਕਿਸਮ ਦਾ ਹੈ ਪਰ ਜ਼ਿੰਦਗੀ ਵੀ ਕਦੀ ਨਾ ਕਦੀ ਕਿਸੇ ਕੋ ਦੂਸਰੇ ਕੀ ਨਜ਼ਰੋਂ ਮੇ ਆਵਾਰਾ ਬਾਦਲ ਬਣਾ ਸਕਤੀ ਹੈ ਤੋ ਕਹਿ ਰਹੇ ਅਭੀ ਇਤਨਾ ਨਾ ਕਰ ਮੁਝੇ ਸਹੀ ਸਹੀ ਵਾਲਾ ਕਰ ਲੇ ਅਬ ਮੁਝੇ ਨਹੀਂ ਪਤਾ ਇਸਮੇ ਸਹੀ ਕਾ ਮੀਟਰ ਕਿਆ ਆਪ ਗਾਣਾ ਸੁਣ ਲੀਜੀਏ ਉਸਕੇ ਬਾਅਦ ਬਤਿਆਏਗੇ ਖਬਰੋਂ ਕੇ ਉਪਰ ਬਾਤਚੀਤ ਕਰੇਂਗੇ
इतना न मुझसे तू प्यार बढ़ा कि मैं एक बादल आवारा कैसे किसी का सहारा बनूं कि मैं खुद बेघर बेचारा
इसलिए तुझसे मैं प्यार करूं कि तू एक बादल आवारा जन्म जन्म से हूँ साथ तेरे है नाम मेरा जल की धारा
इतना न मुझसे तू प्यार बढ़ा कि मैं एक बादल आवारा
जन्म जन्म से हूँ साथ तेरे है नाम मेरा जल की धारा
मुझे एक जगह आराम नहीं रुक जाना मेरा काम नहीं मुझे एक जगह आराम नहीं रुक जाना मेरा काम नहीं मेरा साथ कहाँ तक दोगी तुम मैं देश विदेश का बंजारा इतना न मुझसे तू प्यार बढ़ा कि मैं एक बादल आवारा कैसे किसी का सहारा बनूं कि मैं खुद बेघर बेचारा
इसलिए तुझसे मैं प्यार करूं कि तू एक बादल आवारा जन्म जन्म से हूँ साथ तेरे है नाम मेरा जल की धारा साथ चलूं तेरे जब तक न कहे तू मैं हारा इसलिए तुझसे मैं प्यार करूं कि तू एक बादल आवारा जन्म जन्म से हूँ साथ तेरे है नाम मेरा जल की धारा
इतना न मुझसे तू प्यार बढ़ा कि मैं एक बादल आवारा कैसे किसी का सहारा बनूं कि मैं खुद बेघर बेचारा
मैं
एक पागल का अरमान बने। क्यों प्यार में तू नादान बने, एक पागल का अरमान बने।
अब लौट के जाना मुश्किल है, मैंने छोड़ दिया है जग सारा।
इतना न मुझसे तू प्यार बढ़ा कि मैं एक बादल आवारा।
जन्म जन्म से हूँ साथ तेरे, है नाम मेरा जल की धारा।
इतना न मुझसे तू प्यार बढ़ा कि मैं एक बादल आवारा।
गुड मॉर्निंग एवरीवन, यू आर लिसनिंग टू WTUR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
करंट अफेयर्स में थोड़ा स्वागत है। मैं रमनजीत सिंह सिद्धू के खबरों का सिलसिला भी शुरू कर दिया। सब तो पहला उदास करने वाली एक खबर, चंगी गल यह है कि इस तरह दबरों जल्द तो जल्द खत्म करके अगे वधीए, पर अजे हुंदा नजर नहीं आ रहा। असि सारे जानते हैं कि एक मुसलमान फैमिली से, मुस्लिम फैमिली पाकिस्तान तो, जिन्हों पर 6 जून 2021 नूं 22 साल नथैनियल वेल्टमैन नाम के लड़के ने अपना ट्रक मार के उस फैमिली दे पांच बेटी चार पांच बंदियां दे विच गड्डी मारी गई। 9 साल का बच्चा जिहड़ा उदों उहदी उम्र 9 साल दी सी, उहदे तां सट फिट लगी, पर बाकी चार फैमिली मैंबर्स मारे गए। ते ए 22 साल लड़के दे उपर पुलिस ने मर्डर चार्जेस भी लाए और ਅੱਤਵਾਦ ਕਿਵੇਂ ਪਰੂਫ ਕਰਨਗੇ, ਕਿਸ ਕਿਸਮ ਦਾ ਹੁੰਦਾ ਤੇ ਮਾਈਂਡ ਵਾਸ਼ ਦੀ ਕੀ ਗੱਲ ਹੈ। ਕਿਤੇ ਕਿਤੇ ਕੈਨੇਡਾ ਵਿੱਚ ਇਹ ਵੀ ਗੱਲ ਹੁੰਦੀ ਹੈ ਕਿ ਦਿਮਾਗ ਖਰਾਬ ਕਰ ਦਿੱਤਾ ਗਿਆ, ਪਰ ਕਤਲ ਕਦੋਂ ਸਹੀ ਦਿਮਾਗ ਨਾਲ ਹੁੰਦਾ? ਇੱਕ ਤਾਂ ਇਹ ਵੀ ਬੜੀ ਵੱਡੀ ਡਿਬੇਟ ਕੀਤੀ ਜਾ ਸਕਦੀ ਹੈ। ਕਹਿੰਦੇ ਨਹੀਂ, ਜਦੋਂ ਅਦਾਲਤਾਂ ਸਜ਼ਾ ਦਿੰਦੀਆਂ ਨੇ ਤੇ ਜੱਜ ਉਦੋਂ ਗੁੱਸੇ ਵਿੱਚ ਨਹੀਂ ਹੁੰਦਾ, ਪਰ ਜੱਜ ਤਾਂ ਆਪਣੇ ਆਪ ਫੈਸਲਾ ਨੇ ਤਾਂ ਬਣੇ ਕਾਨੂੰਨ ਦੇ ਆਧਾਰ ਤੇ ਕਰਦਾ। ਜਿਸ ਦੇਸ਼ ਚ ਫਾਂਸੀ ਦੀ, ਜਿਸ ਦੇਸ਼ ਚ ਸਜ਼ਾਏ ਮੌਤ ਨਹੀਂ ਹੈ, ਉੱਥੇ ਤਾਂ ਜੱਜ ਮੌਤ ਦੀ ਸਜ਼ਾ ਦਿੰਦਾ ਵੀ ਨਹੀਂ ਹੈ। ਫਿਰ ਕੰਸਟੀਟਿਊਸ਼ਨ ਕਿਵੇਂ ਬਣਦਾ? ਕਿਉਂਕਿ ਭੀੜ ਨੂੰ ਬਹੁਤ ਗੱਲਾਂ ਦੇ ਵਿੱਚ ਇਸ ਕਦਰ ਲਿਆ ਕੇ ਖੜਾ ਕਰ ਲਿਆ ਜਾਂਦਾ ਕਿ ਉਹਨਾਂ ਦੀ ਕਿਰਾਏ ਲੈ ਲਈ ਜਾਂਦੀ ਹੈ। ਖੈਰ ਇੱਧਰ ਵੀ ਮੈਂ ਨਹੀਂ ਜਾਂਦਾ, ਇੱਕ ਦੋ ਗੱਲਾਂ ਤਾਂ ਜ਼ਰੂਰ ਲੜੀਆਂ ਮੈਂ ਇਸ ਤਰ੍ਹਾਂ ਦੀ। ਜਦੋਂ ਵੀ ਮੈਂ ਕਦੇ ਖ਼ਬਰ ਸੁਣਾਉਂਗਾ ਜਿੰਨੀ ਦੇਰ ਤੱਕ ਵੀ, ਉਹਦੇ ਵਿੱਚ ਮੈਂ ਵਿਕਟਮ ਸਿਰਫ ਪਾਕਿਸਤਾਨੀ ਪਰਿਵਾਰ ਨੂੰ ਨਹੀਂ ਲੈਂਦਾ। ਮੇਰਾ ਆਪਣਾ ਨਜ਼ਰੀਆ ਇਹ ਕਿ ਮੈਂ ਇਹਦੇ ਵਿੱਚ ਜਿਹਨੂੰ ਹਮਲਾਵਰ ਕਿਹਾ ਜਾਂਦਾ, ਮੈਂ ਉਹਨੂੰ ਵਿਕਟਮ ਨੰਬਰ ਫਸਟ ਕਹਿਣਾ। ਉਹ ਚਾਹੇ ਉਹਨੇ ਹਿੰਦੂ ਤੇ ਹਮਲਾ ਕੀਤਾ, ਸਿੱਖ ਤੇ ਕੀਤਾ, ਮੁਸਲਮਾਨ ਤੇ ਕੀਤਾ, ਜਾਂ ਈਸਾਈ ਤੇ ਕੀਤਾ, ਜਾਂ ਉਹਦੇ ਵਿੱਚੋਂ ਕਿਸੇ ਏ ਬੀ ਸੀ ਡੀ ਧਰਮ ਦੇ ਉੱਤੇ ਕਿਸੇ ਈ ਵਾਲੇ ਨੇ ਕੀਤਾ, ਜਾਂ ਵਾਈਸ ਵਰਸਾ ਕਿਸੇ ਤਰ੍ਹਾਂ ਹੋਇਆ ਹੋਵੇ, ਪਹਿਲਾਂ ਜਿਹਦੇ ਮਨ ਦੇ ਵਿੱਚ ਜਨੂਨ ਭਰਤਾ ਮਜ਼ਹਬ ਦੇ ਨਾਲ, ਤਾਂ ਹੋਰ ਵੀ ਬਹੁਤ ਲਿਟਰੇਚਰ ਜੁੜਿਆ ਹੋਇਆ, ਬੜੀਆਂ ਅੱਛੀਆਂ ਗੱਲਾਂ ਜੁੜੀਆਂ ਹੋਈਆਂ, ਪਰ ਜੇ ਕਿਸੇ ਦੇ ਦਿਮਾਗ ਵਿੱਚ ਉਹਦੇ ਨਾਲ ਜੋ ਕੁਛ ਐਕਟੀਵੇਟ ਹੋਇਆ ਸੀ ਉਹ ਸਿਰਫ ਨਫ਼ਰਤ ਐਕਟੀਵੇਟ ਹੋਈ, ਤੇ ਉਹਦੇ ਧਰਮ ਦੀ ਪਰਿਭਾਸ਼ਾ ਦੇ ਵਿੱਚ ਉਹਨੂੰ ਇਹੀ ਨਜ਼ਰ ਆਇਆ ਕਿ ਇੰਨੇ ਬੰਦੇ ਮਾਰਨਾ। ਹੁਣ ਉਹਦੇ ਬਾਰੇ ਜਿੰਨੀਆਂ ਕੁ ਗੱਲਾਂ ਅਦਾਲਤ ਵਿੱਚ, ਕੱਲ੍ਹ ਕਾਰਵਾਈ ਸ਼ੁਰੂ ਹੋਈ ਆ ਵਿੰਸਰ ਦੀ ਅਦਾਲਤ ਵਿੱਚ, ਉੱਥੇ ਜਿੰਨੇ ਕੁ ਸਬੂਤ ਪੇਸ਼ ਕੀਤੇ ਗਏ, ਇੱਕ ਤਾਂ ਉਹਦੇ ਕਮਰੇ ਦੀਆਂ ਫੋਟੋਆਂ ਦਿਖਾਈਆਂ ਗਈਆਂ, ਉਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ, ਤੇ ਦੂਜਾ ਉਹਦੇ ਟਰੱਕ ਦੀਆਂ, ਕਿ ਟਰੱਕ ਦੇ ਵਿੱਚ ਜਿਹੜੇ ਵਿਅਕਤੀ ਇਹਦੇ ਹਮਲੇ ਦਾ ਸ਼ਿਕਾਰ ਹੋ ਕੇ ਹਲਾਕ ਹੋਏ ਨੇ ਉਹਨਾਂ ਦੇ ਕੱਪੜੇ ਵੀ ਫਸਿਆ ਤੇ ਉਹਨਾਂ ਦੇ ਬਾਡੀ ਦੇ ਅੰਸ਼ ਵੀ ਲੱਗਿਆ, ਜਦੋਂ DNA ਨਾਲ ਵੀ ਪਰੂਫ ਹੋ ਗਿਆ ਕਿ ਟਰੱਕ ਦੇ ਉੱਪਰ ਜੇ ਖੂਨ ਦੇ ਧੱਬੇ ਜਾਂ ਕਿਸੇ ਰੂਪ ਦੇ ਵਿੱਚ ਵੀ ਸਰੀਰ ਚ ਪ੍ਰਾਪਤ DNA ਮਿਲਿਆ ਤੇ ਉਹ ਵਿਕਟਮਸ ਦੀ ਬਾਡੀ ਦੇ DNA ਨਾਲ ਮੈਚ ਕੀਤਾ, ਤੇ ਇਹ ਪਤਾ ਲੱਗਦਾ ਕਿ ਉਹ ਟਰੱਕ ਉਹਨਾਂ ਚ ਵੱਜਿਆ, ਉਹਨਾਂ ਦੇ ਕੱਪੜੇ ਵੀ ਫਸੇ ਮਿਲੇ ਆ। ਸੋ ਆਪਾਂ ਇਹਨੂੰ ਲੈ ਕੇ ਚੱਲਦੇ ਹਾਂ ਕਿ ਅਦਾਲਤ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਦੇ ਉੱਪਰ ਕੀ ਕੁਝ ਪੇਸ਼ ਕੀਤਾ ਜਾ ਰਿਹਾ ਤੇ ਇਹਦਾ ਕੀ ਸਾਡੀਆਂ ਅਦਾਲਤਾਂ ਦੇ ਵਿੱਚ ਲੌਜੀਕਲ ਕੰਕਲੂਜਨ ਜਾਂ ਬੈਸਟ ਜਸਟਿਸ ਸਿਸਟਮ ਅਸੀਂ ਕੀ ਪ੍ਰੋਵਾਈਡ ਕਰਦੇ ਹਾਂ? ਅਸੀਂ ਤਾਂ ਉੱਥੇ ਜਾ ਕੇ ਖੜਾਂਗੇ ਨਾ, ਸਾਡੇ ਕੋਲ ਹੈ ਕੀ? ਹੁਣ ਜਿੰਨੇ ਕੁ ਅਸੀਂ ਕਾਨੂੰਨ ਬਣਾ ਲਏ ਉਹਨਾਂ ਕਾਨੂੰਨਾਂ ਦੇ ਦਰਮਿਆਨ ਲੈ ਕੇ ਹੀ ਇਹਦਾ ਫੈਸਲਾ ਹੋਣਾ, ਤੇ ਉਹ ਕਰਦੇ ਹਾਂ। ਇੱਕ ਤਾਂ ਪਹਿਲੀ ਗੱਲ ਹੈ ਕਿ ਉਹ ਲੜਕੇ ਨੂੰ ਵੀ ਮੈਂ ਵਿਕਟਮ ਕਹਿਤਾ ਕਿ ਉਹਦੇ ਮਨ 'ਚ ਜ਼ਹਿਰ ਭਰਨ ਵਾਲੇ ਉਹ ਕਿੱਧਰ ਗਏ? ਉਹ ਮੇਰੇ ਵਰਗੇ ਕੋਈ ਹੋਰ ਹੋਣਗੇ, ਕੋਈ ਬੋਲਣ ਵਾਲੇ ਪ੍ਰੀਚਰ, ਸਭ ਪਿਕਚਰ 'ਚੋਂ ਬਾਹਰ ਨੇ। ਇਸ ਇਕੱਲੇ ਬੰਦੇ ਨੇ ਸੋਚ ਲਿਆ ਕਿ ਮੈਂ ਉਸ ਪਰਿਵਾਰ ਨੂੰ ਮਾਰਦਾ, ਇਹਦੇ ਮਨ 'ਚ ਨਫ਼ਰਤ ਭਰਨ ਵਾਲੀਆਂ ਤਾਕਤਾਂ ਕਿੱਥੇ ਗਈਆਂ? ਕੋਈ ਕਿਸੇ ਦਾ ਨਾਂ ਨਹੀਂ ਆ ਰਿਹਾ। ਇਸ ਚੀਜ਼ 'ਤੇ ਗੌਰ ਕਰਨੀ ਚਾਹੀਦੀ ਸਭ ਨੂੰ ਕਿ ਜਿਸ ਦਿਨ ਉਹ ਹੋਇਆ ਜਿਸ ਨੇ ਹਮਲਾ ਹੋਇਆ ਜਿਹਦੇ ਚ ਇੱਕ ਟਰੱਕ ਇਨਵੋਲਵ ਤੇ ਇੱਕ ਮੁੰਡਾ ਇਨਵੋਲਵ ਚਲਾਉਣਾ, ਹੋਰ ਬਾਕੀ ਸਭ ਬਰੀ, ਜਿਹੜੇ ਸਾਡੇ ਸਮਾਜ ਵਿੱਚ ਹੌਲੀ ਹੌਲੀ ਇਹ ਜ਼ਹਿਰ ਪਾ ਰਹੇ ਨੇ। ਇਹ ਇਕੱਲਾ ਹੀ ਬੱਚਾ ਪੈਦਾ ਹੋ ਕੇ ਆਇਆ, ਈਵਨ ਵਰਖਾ ਦਾ ਪਾਣੀ ਬਾਰਿਸ਼ ਦੀ ਬੂੰਦ ਵੀ ਆਪਣੇ ਆਪ ਪੈਦਾ ਨਹੀਂ ਹੋਤੀ, ਆਪਣੇ ਆਪ ਬੂੰਦ ਵੀ ਜੇ ਮੈਂ ਕਹਾਂ ਨਾ ਪਾਣੀ ਵਾਂਗ ਉੱਪਰੋਂ ਡਿੱਗਿਆ ਕਿ ਇਹ ਪਾਣੀ ਦੀ ਬੂੰਦ ਸੀ, ਉਹ ਰਮਨਜੀਤ ਪਾਣੀ ਦੀ ਬੂੰਦ ਵੀ ਆਪਣੇ ਆਪ ਚ ਨਹੀਂ ਪੈਦਾ ਹੁੰਦੀ, ਇਹ ਵੀ ਧਰਤੀ ਚੋਂ ਪੈਦਾ ਹੋ ਕੇ ਨਿਕਲਦੀ। ਦੱਸੋ ਕਿਹੜੇ ਸਪੇਸ ਦੇ ਵਿੱਚੋਂ ਆ ਕੇ ਨਹੀਂ ਪਿਆ ਇਹ, ਜਿਹੜੇ ਸਰਕਲ ਚ ਅਸੀਂ ਰਹਿੰਦੇ ਹਾਂ ਐਟਮੋਸਫੇਅਰ ਦੇ ਵਿੱਚ, ਉਹਦੇ ਤਾਂ ਅੰਦਰ ਹੈ ਬਈ ਇਹ। ਮੈਨੂੰ ਲੱਗਿਆ ਕਿ ਬਾਰਿਸ਼ ਉੱਪਰੋਂ ਆ ਰਹੀ ਹੈ, ਬਾਰਿਸ਼ ਉੱਪਰੋਂ ਨਹੀਂ ਆ ਰਹੀ ਬੇਵਕੂਫ, ਇਸੇ ਕਰਕੇ ਕਹਾ ਥਾ ਨਾ ਅਮੀਰ ਨਹੀਂ ਤੂੰ ਬਣ ਸਕਤਾ ਮੈਂ ਮਾਨ ਲੇਤਾ ਹੂੰ, ਤੇਰੇ ਹੱਥ ਸੱਤਾ ਵੀ ਨਹੀਂ ਆ ਸਕਤੀ ਮੈਂ ਯੇ ਵੀ ਮਾਨ ਲੇਤਾ ਹੂੰ, ਲੇਕਿਨ ਤੇਰੇ ਪਾਸ ਅਕਲ ਨਹੀਂ ਆਏਗੀ ਮੈਂ ਯੇ ਨਹੀਂ ਮਾਨ ਸਕਤਾ, ਇਸਮੇ ਅਬ ਤੇਰਾ ਕਸੂਰ ਰੱਖਣਾ ਪੜੇਗਾ। ਮੈਂ ਨਹੀਂ, ਪਾਇਥਾਗੋਰਸ ਕਹਿ ਰਿਹਾ, ਇਹ ਪਾਇਥਾਗੋਰਸ ਕਹਿ ਰਿਹਾ ਕਿ ਵੀ ਆਰ ਰਿਸਪੋਂਸੀਬਲ। ਨਾਓ ਹੇਅਰ ਸਮਥਿੰਗ ਇਜ਼ ਹੈਪਨਿੰਗ, ਦੇਰ ਇਜ਼ ਨੋ ਵਨ ਐਲਸ ਇਨ ਦਾ ਪਿਕਚਰ। ਹੁਣ ਦੇਖੋ ਤੁਸੀਂ ਇਹਦੇ ਫੈਕਟਰਸ ਫੜਨ ਦੀ ਕੋਸ਼ਿਸ਼ ਕਰਦੇ ਆ, ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ 6 ਦਿਨ ਬਾਅਦ ਇਹਦੇ ਅਪਾਰਟਮੈਂਟ ਚ ਪੁਲਿਸ ਜਾਂਦੀ ਹੈ, ਉੱਥੋਂ ਫੋਟੋਗ੍ਰਾਫ ਕੀਤੇ ਗਏ। ਓਕੇ ਠੀਕ ਹੈ ਜੀ, ਤੇ ਅਪਾਰਟਮੈਂਟ ਦਾ ਚਲੋ ਐਡਰੈਸ ਤੱਕ ਆਪਾਂ ਨੂੰ ਕੀ ਹੈ, ਕੋਵੈਂਟ ਮਾਰਕੀਟ ਪਲੇਸ ਦੇ ਵਿੱਚ ਹੈ, ਇੱਕ ਵਨ ਰੂਮ ਟਾਈਪ ਸਟੂਡੀਓ ਦੇ ਇੱਕ ਬਹੁਤ ਛੋਟਾ ਅਪਾਰਟਮੈਂਟ ਜਿਸ ਤਰ੍ਹਾਂ ਦੀ ਉਹ ਗੱਲਬਾਤ ਕਰਦੇ ਆ। ਸ਼ੁਡ ਆਈ ਬੀ ਗੋਇੰਗ ਇਨ ਟੂ ਦ ਡੀਟੇਲਸ ਆਫ ਇਸ, ਇਹਦੇ ਅਪਾਰਟਮੈਂਟ ਦੀਆਂ ਡਰੋਰ ਖੁੱਲੇ ਆ, ਕੱਪੜੇ ਖੁੱਲੇ ਡਿੱਗੇ ਪਏ ਆ, ਇੱਧਰ ਉੱਧਰ ਕੋਈ ਸਾਫ਼ ਸਫਾਈ ਨਹੀਂ ਹੈ, ਜਾਰ ਕਿਵੇਂ ਪਏ ਆ, ਮੈਂ ਥੋੜਾ ਜਿਹਾ ਡਿਸਕ੍ਰਿਪਸ਼ਨ ਦਊ, ਮਤਲਬ ਕਿ ਡਿਸਅਰੇ ਦੇ ਵਿੱਚ ਕਮਰਾ ਹੈ, ਜਿੱਦਾਂ ਕਿਸੇ ਨੇ ਆਰਗੇਨਾਈਜ਼ ਰੱਖਿਆ ਨਹੀਂ ਹੁੰਦਾ, ਉੱਥੇ ਇੱਕ ਤਰ੍ਹਾਂ ਨਾਲ ਇੱਕ ਅੰਦਾਜ਼ਾ ਕਿਸੇ ਨੇ ਲਵਾਇਆ ਨਹੀਂ, ਪਰ ਕਮਰੇ ਦੀਆਂ ਫੋਟੋਆਂ ਦੇ ਨਾਲ ਅਸੀਂ ਇਹ ਅੰਦਾਜ਼ਾ ਵੀ ਲਾ ਸਕਦੇ ਹਾਂ ਕਿ ਜਿੱਦਾਂ ਕਮਰਾ ਉਥਲ ਪੁਥਲ ਹੋਇਆ ਪਿਆ, ਇਸੀ ਤਰ੍ਹਾਂ ਉਹਦਾ ਦਿਮਾਗ ਉਥਲ ਪੁਥਲ ਹੋਏਗਾ, ਪਰ ਇੰਟਲੈਕਚੁਅਲ ਬੰਦੇ ਦਾ ਕਮਰਾ ਵੀ ਇਸੇ ਤਰ੍ਹਾਂ ਹੀ ਸੀ। ਉਹ ਜੇ ਕਦੇ ਅਸੀਂ ਚੱਜ ਨਾਲ ਕੱਪੜੇ ਨਾ ਬਦਲੇ ਤੇ ਮੇਰੇ ਨਾਨਾ ਜੀ ਵੀ ਕਹਿੰਦੇ ਸੀ, ਕਹਿੰਦੇ ਸਿਆਣਾ ਇੰਟਰਨੈਚੁਅਲ ਤਾਂ ਹੁੰਦਾ ਜਿਹੜਾ ਜਿੱਥੇ ਪਜਾਮਾ ਲਾਵੇ ਉੱਥੇ ਰੱਖ ਜਾਵੇ, ਪੈਰਾਂ ਨਾਲੇ ਦੱਬਿਆ ਤੇ ਅੱਗੇ ਨਿਕਲ ਗਿਆ। ਇਹਨੂੰ ਵੀ ਇੰਟਲੈਕਚੁਅਲ ਕਹਿ ਦਿੰਦੇ ਕਈ ਲੋਕ ਕਿ ਮੈਂ ਤਾਂ ਅਗਲੀ ਵਾਰ ਇੱਥੇ ਖੜ ਕੇ ਬਾਲਣਾ, ਨਹੀਂ ਤਾਂ ਪਿਆ ਰਹਿਣ ਦੋ, ਕੰਗਣਾ ਨਹੀਂ ਚੱਕ ਕੇ। ਸੋ ਉਹ ਗੱਲ ਨਹੀਂ ਹੈ, ਇੱਥੇ ਇਹਨੂੰ ਇਸ ਤਰ੍ਹਾਂ ਵੀ ਪੇਸ਼ ਕੀ। ਹੁਣ ਦੇਖੋ ਤੁਸੀਂ ਕੋਨੋਟੇਸ਼ਨ ਨਹੀਂ ਕਿਸੇ ਨੇ ਦਿੱਤੀ, ਉਹਦੇ ਕਮਰੇ ਦੀਆਂ ਫੋਟੋਆਂ ਦਿੱਤੀਆਂ ਗਈਆਂ ਨੇ, ਅਦਾਲਤ ਵਿੱਚ ਪੇਸ਼ ਕੀਤੀਆਂ ਗਈਆਂ ਨੇ, ਠੀਕ ਹੈ ਜੀ। ਦੂਸਰੀ ਮਹੱਤਵਪੂਰਨ ਗੱਲ ਇਹ ਆਈ ਹੈ ਕਿ ਮਾਇੰਡ ਵਾਸ਼ ਦੀ ਵੀ ਅਸੀਂ ਗੱਲ ਕਰ ਰਹੇ ਹਾਂ, ਤੇ ਨਾਲ ਦੀ ਨਾਲ ਇਹ ਵੀ ਗੱਲ ਆਉਂਦੀ ਹੈ ਕਿ ਇਸ ਨੇ ਆਪਣੇ ਮੋਬਾਈਲ ਫੋਨ ਦੇ ਉੱਪਰ ਔਰ ਲੈਪਟਾਪ ਦੇ ਉੱਪਰ ਜਿਹੜੇ ਕੈਮਰੇ ਵਾਲੀ ਬੋਰੀ ਆਪਣਾ ਬਣਿਆ ਹੁੰਦਾ ਨਾ ਲੈਂਸ, ਉਹਦੇ ਉੱਤੇ ਨੀਲੇ ਰੰਗ ਦੀ ਟੇਪ ਲਾਈ ਹੋਈ ਸੀ। ਸੋ ਇਹਨੂੰ ਇੰਨਾ ਹੈ ਕਿ ਜੇ ਮੈਂ ਕਿਤੇ ਕੋਈ ਐਕਟੀਵਿਟੀ ਕਰਦਾ ਤੁਹਾਡੇ ਸਮਾਰਟ, ਈਵਨ ਸੱਚ ਮੈਂ ਦੱਸਾਂ ਯਾਰ, ਮੈਨੂੰ ਤਾਂ ਕਿਸੇ ਨੇ ਦੱਸਿਆ 5 GB ਵੀ ਨਾ ਲਾਓ, ਦੇਖ ਰਿਹਾ ਪਤਾ ਨੀ ਆ ਕਿਆ ਹੈ ਕਿਆ ਮਤਲਬ ਹੈ, ਪਰ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਦਾ। ਤੁਸੀਂ ਮੋਬਾਈਲ ਨੂੰ ਦੇਖੋ ਜਾਂ ਨਾ ਦੇਖੋ, ਗੂਗਲ ਸ਼ੂਗਲ ਵਾਲੇ ਸਾਰੇ ਹਮਾਰੇ ਛੋਟੇ ਭਾਈ ਵਗੈਰਾ ਨਾ, ਉਹ ਆਪਕੋ ਹਰ ਵਕਤ ਦੇਖਦੇ ਆ, ਤੇ ਜਦੋਂ ਜਿਹਦੇ ਨਾਲ ਅਸੀਂ ਵੀ ਮੋਬਾਈਲ ਖੋਲਦੇ ਹਾਂ ਤੇ ਸਾਨੂੰ ਲੱਗਦਾ ਕਿ ਅਨਲੋਕ ਕਰਨ ਦਾ ਸਭ ਤੋਂ ਸੇਫ ਫੀਚਰ ਹੈ, ਪਰ ਨਾਲ ਦੀ ਨਾਲ ਉਹ ਕਹਿੰਦੇ ਤੁਹਾਡੀ ਰੀਸੈਂਟ ਫੋਟੋਗ੍ਰਾਫ ਵੀ ਉਹਦੇ ਵਿੱਚ ਲੈ ਕੇ ਡੇਟਾ ਸਟੋਰ ਹੋ ਜਾਂਦਾ। ਚਲੋ ਹੁਣ ਇਹਨਾਂ ਨੇ ਇਸ ਗੱਲ ਦਾ ਖਿਆਲ ਰੱਖਿਆ ਹੋਣਾ ਸ਼ਾਇਦ ਮਥੈਨੀਅਲ ਦੇ, ਮੈਨੂੰ ਇਹਦੇ ਤੱਕ ਪਤਾ ਨਹੀਂ, ਪਰ ਇਹਨੇ ਉਹਦੇ ਉੱਤੇ ਟੇਪ ਲਾ ਰੱਖੀ ਸੀ। ਤੇ ਫੋਟੋਜ਼ ਆਰ ਐਸੈਂਸ਼ਲੀ ਟੈਲਿੰਗ ਅ ਸਟੋਰੀ, ਆਈ ਸਟਾਰਟ ਫੋਰ ਦੈਨ ਆਈ ਗੈਟ ਕਲੋਜ਼ਰ ਐਂਡ ਕਲੋਜ਼ਰ, ਕਹਿੰਦੇ ਪਹਿਲਾਂ ਤਾਂ ਮੈਂ ਚਮਰੀ ਦੀਆਂ ਫੋਟੋਆਂ ਦੇਖੀਆਂ। ਇਹ ਗੱਲ ਕਰ ਰਹੇ ਡਿਟੈਕਟਿਵ ਕਾਂਸਟੇਬਲ ਰਿਚਰਡ ਵੀਰਮੈਨ, ਵੀਰਮੈਨ ਵਾਜ਼ ਦਾ ਫਸਟ ਪਰਸਨ ਇਨ ਦੀ ਅਕਿਊਜ਼ਡ ਅਪਾਰਟਮੈਂਟ। ਮਾਈ ਟਾਸਕ ਵਾਸ ਟੂ ਫੋਟੋਗ੍ਰਾਫ ਟੂ ਡਾਕੂਮੈਂਟ ਦੀ ਅਪਾਰਟਮੈਂਟ ਬਿਫੋਰ ਐਨੀ ਪੁਲਿਸ ਆਫਿਸਰਸ ਗਾਟ ਇਨ ਦੇਅਰ। ਸੋ ਇਹ ਇੰਨੀ ਗੱਲ ਹੈ, ਠੀਕ ਹੈ ਜੀ। ਤੇ ਫੈਮਿਲੀ ਮੈਂਬਰ ਸੀ, ਮੈਂ ਇੱਕ ਵਾਰੀ ਫਿਰ ਉਮਰ ਵੀ ਦੱਸ ਦਿੰਦਾ, ਇਹਦੇ ਵਿੱਚ ਯਮਨਾ ਅਫਜ਼ਾਲ 15 ਸਾਲ ਦੀ ਸੀ, ਉਹਦੇ ਪੇਰੈਂਟਸ ਮਦੀਹਾ ਸਲਮਾਨ 44 ਸਾਲ ਦੀ ਉਮਰ ਸੀ, ਤੇ ਸਲਮਾਨ ਅਫਜ਼ਾਲ ਉਹਦੇ ਪਿਤਾ 46 ਈਅਰ ਓਲਡ, ਤੇ ਇਸੇ ਤਰ੍ਹਾਂ ਪਰਿਵਾਰ ਦੀ ਬਜ਼ੁਰਗ ਔਰਤੋਂ ਦੀ ਦਾਦੀ ਤਲਤ ਅਫਜ਼ਾਲ ਅਫਜ਼ਾਲ, ਉਹਨਾਂ ਦੀ ਉਮਰ 74 ਸਾਲ ਦੀ ਸੀ, ਇੱਕ 9 ਸਾਲ ਦਾ ਬੱਚਾ ਜਿਹਦਾ ਨਾਂ ਨਹੀਂ ਦਿੱਤਾ, ਤੇ ਉਸ ਟਾਈਮ ਦਾ ਉਹ ਇੱਕ ਸਰਵਾਈਵਰ ਸੀਗਾ ਜੀ ਇਸ ਕਹਾਣੀ ਦੇ ਵਿੱਚ। ਹੁਣ ਉਹ ਕੀ ਦੱਸ ਰਹੇ ਆ ਕਿ ਉਸ ਦੇ ਅਪਾਰਟਮੈਂਟ ਦੇ ਵਿੱਚ ਇੱਕ ਫਰੰਟ ਹਾਲ ਸੀ, ਬਾਥਰੂਮ, ਮੇਨ ਲਿਵਿੰਗ ਏਰੀਆ, ਸਮਾਲ ਕਿਚਨ, ਨੂਕ, ਬੈਡ, ਡੈਸਕ ਵਗੈਰਾ ਸਾਰਾ ਕੁਝ ਹੈ, ਪਰ ਜ਼ਿਆਦਾਤਰ ਇੱਧਰ ਉੱਧਰ ਖਿਲ ਰਹੀਆਂ, ਤੇ ਬੈਡ ਵੀ ਕਹਿੰਦੇ ਇਸੇ ਤਰ੍ਹਾਂ ਹੀ ਸੀ, ਵਾਰਮ ਆਊਟ ਕੰਪਿਊਟਰ ਚੇਅਰ। ਹੁਣ ਇੱਥੋਂ ਕੀ ਅੰਦਾਜ਼ੇ ਲਾ ਲਈਏ ਕਿ ਉਹਦੀ ਆਰਥਿਕ ਹਾਲਤ ਬਹੁਤ ਚੰਗੀ ਨਹੀਂ ਹੋਣੀ, ਉਹ ਗੁਜ਼ਾਰਾ ਕਿਸ ਤਰ੍ਹਾਂ ਹੋਣਾ, ਉਹ ਜ਼ਿੰਦਗੀ ਚ ਇਕੱਲਾ ਹੀ ਹੈ, ਉਹਦੇ ਨਾਲ ਉਹਦੇ ਘਰ ਨੂੰ ਸਾਜ ਸਵਾਰ ਕੇ ਰੱਖਣ ਵਾਲਾ ਕੋਈ ਨੀ। ਪਰ ਇਸ ਤਰ੍ਹਾਂ ਦੇ ਹਾਲਾਤ ਅੱਜ ਕੱਲ ਪਤਾ ਨਹੀਂ ਟੋਰਾਂਟੋ ਦੇ ਕਿੰਨੇ ਘਰਾਂ ਦੇ ਵਿੱਚ ਹੋ ਗਏ ਹੋਣੇ ਆ। ਤੇ ਜੇਕਰ ਅਸੀਂ ਇਸੇ ਚੀਜ਼ ਨੂੰ ਖਿਆਲ ਚ ਰੱਖੀਏ ਤੇ ਪਤਾ ਨੀ ਇਸ ਤਰ੍ਹਾਂ ਦੇ ਹਾਲਾਤ ਵਿੱਚੋਂ ਕਿੰਨੇ ਕੁ ਲੋਕ ਨਿਕਲਦੇ ਹੋਣਗੇ ਤੇ ਅਸੀਂ ਕੀ ਅੰਦਾਜ਼ਾ ਉਹਨਾਂ ਦੇ ਬਾਰੇ ਲਾ ਸਕਦੇ ਹਾਂ। ਇੱਕ ਫੈਕਟਰ ਰਹਿ ਗਿਆ ਜੀ, ਹੁਣ ਜੇ ਇਹਦੇ ਨਾਲ ਕੋਈ ਰਹਿੰਦਾ ਹੁੰਦਾ ਕਿ ਇਹਨਾਂ ਗੱਲਾਂ ਦੀ ਜ਼ਿੰਦਗੀ ਚ ਅਹਿਮੀਅਤ ਹੈ, ਇਹਦਾ ਮਤਲਬ ਬੰਦੇ ਕੋਲੇ ਬੰਦੇ ਵਰਗਾ ਰੋਜ਼ਗਾਰ ਵੀ ਹੋਣਾ। ਯਾਰ ਤੂੰ ਕਹਾ ਲੈ ਕੇ ਚਲਾ ਗਿਆ ਕਹਾਣੀ, ਮਤਲਬ ਉਹਦੇ ਕੋਲ ਪਰਿਵਾਰ ਵੀ ਹੋਵੇ, ਪਰਿਵਾਰ ਕਿਵੇਂ ਮੇਨਟੇਨ ਕਰੀਦਾ। ਮੈਂ ਅਗਲੀ ਰੈਂਟ ਦੀ ਸਟੋਰੀ ਪੜ੍ਹ ਰਿਹਾ, ਉਹਦੇ ਵਿੱਚ ਕਈ ਫੈਮਿਲੀ ਪੁਰਾਣੇ ਕਿਰਾਇਆ ਤੇ ਰਹਿ ਰਹੇ ਆ। ਉਹ ਕਹਿੰਦੇ ਜੇ ਅਸੀਂ ਫੈਮਿਲੀ ਵਿੱਚ ਜਾਂਦੇ ਹਾਂ ਜੀ, ਅਸੀਂ ਕੋਈ ਬੱਚਾ ਪਲਾਨ ਕਰਦੇ ਹਾਂ, ਪਰ ਅਸੀਂ ਇਸ ਘਰ ਚ ਨਹੀਂ ਰਹਿ ਸਕਦੇ। ਪਰ ਹੁਣ ਕਿਉਂਕਿ ਅਸੀਂ ਪੁਰਾਣੇ ਕਿਰਾਏ ਚ ਰਹੀ ਜਾਂਦੇ, ਨਵੇਂ ਘਰ ਜੇ ਅਸੀਂ ਖੁੱਲੇ ਚ ਜਾਣ ਦੀ ਵੀ ਸੋਚੀਏ, ਪਰ ਬਾਹਰ ਤਾਂ ਕਹਿੰਦੇ ਰੈਂਟ ਨੂੰ ਮਾਰਕੀਟ ਨੂੰ ਅੱਗ ਲੱਗੀ ਪਈ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਅਸੀਂ ਜੀ ਬਜ਼ੁਰਗਾਂ ਦੀ ਖੁਲਕਰ ਬੱਚਾ ਕੋਈ ਕਿਉਂ ਪੈਦਾ ਕਰੇ ਯਾਰ, ਕਿਸ ਹਾਲਾਤ ਨੂੰ ਦੇਖ ਕੇ ਬੱਚਾ। ਇੱਕ ਜ਼ਿੰਮੇਵਾਰ ਪੇਰੈਂਟਸ ਨੂੰ ਜੇ ਦੇਖਿਆ ਜਾਵੇ, ਉਹ ਆਪਣੇ ਬੱਚੇ ਨੂੰ ਕੀ ਦੇਣਗੇ, ਘੁਰਨਿਆਂ ਚ ਵਾਰ ਦੇਣਗੇ। ਇੱਕ ਇਹ ਵੀ ਜੀਵਨ ਦੀ ਹਕੀਕਤ ਇਹਦੇ ਨਾਲ ਜੁੜਦੀ ਹੈ। ਸੋ ਹੁਣ ਉਹਦੇ ਦਿਮਾਗ ਨੂੰ ਕਿਵੇਂ ਤਿਆਰ ਕੀਤਾ ਹੋਇਆ, ਇਹਦੇ ਤੇ ਕਿਹੋ ਜਿਹੀ ਬਹਿਸ ਹੋਊਗੀ। ਗਾਰਬੇਜ ਇਨ ਦਾ ਕਿਚਨ ਵਾਸ ਓਵਰਫਲੋਇੰਗ ਅਰਾਊਂਡ ਕਿਚਨ ਟੇਬਲ, ਹੈਡ ਐਨ ਐਮਪਟੀ ਸਾਲਸਾ ਜਾਰ ਔਨ ਇਟ, ਐਸ ਵੈਲ ਐਸ ਯੂਜ਼ਡ ਪਲੇਟ, ਬੋਲ, ਕਟਲਰੀ, ਸਾਰਾ ਕੁਝ ਦੱਸ ਰਹੇ। ਪਰ ਕੀ ਇਮੇਜਿਨ ਕਰੀਏ ਅਸੀਂ ਇਹਦੇ ਵਿੱਚੋਂ। ਹੁਣ ਟਰੱਕ ਦੀ ਵੀ ਮੈਂ ਡਿਸਕ੍ਰਿਪਸ਼ਨ ਦਿੱਤੀ ਹੈ ਕਿ ਉਹਦੇ ਵਿੱਚ ਵੀ ਕੁਝ ਇੱਕ ਐਸੇ ਐਵੀਡੈਂਸ ਆਏ ਜਾਂ ਕੱਪੜਿਆਂ ਦੇ ਵੀ ਆਏ ਆ, ਬਾਡੀ ਪਾਰਟਸ ਦੇ ਜਾਂ ਬਾਡੀ ਬਲੱਡ ਸੈਂਪਲ ਜਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਵੀ ਮਾਸਕ ਮਿਲੇ ਆ। ਸੋ ਇਹਨਾਂ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ। ਪ੍ਰੋਸੀਕਿਊਟਰ ਤੇ ਡਿਫੈਂਸ ਵਾਲਿਆਂ ਨੇ ਇਹ ਗੱਲ ਹੁਣ ਤੱਕ ਮੰਨੀ ਹੈ ਕਿ ਇਸੇ ਟਰੱਕ ਨੂੰ ਐਕਿਊਜ਼ ਚਲਾ ਰਿਹਾ ਸੀ ਤੇ ਇਸੇ ਨੂੰ ਜਾ ਕੇ ਉਹਨੇ ਲੋਕਾਂ ਦੇ ਵਿੱਚ ਜਾ ਕੇ ਮਾਰਿਆ। ਤੇ ਉਹਦੇ ਟਰੱਕ ਦੇ ਵਿੱਚ ਕੀ ਸੀਗਾ, ਇੱਕ ਏਅਰ ਸੋਫਟ ਗਨ ਸੀਗੀ, ਜਿਵੇਂ ਇੱਕ ਹੈਂਡਗਨ ਵਰਗੀ ਲੱਗਦੀ, ਇੱਕ ਮਸ਼ੈਟੀ ਸੀ, ਇੱਕ ਵੱਡਾ ਚਾਕੂ, ਇੱਕ ਨਾਈਫ ਸੀਗਾ, ਸੇਰੇਟਡ ਬਲੇਡ ਦੰਦੇਦਾਰ ਧਾਰ ਵਾਲਾ ਇੱਕ ਚਾਕੂ ਸੀਗਾ, ਤੇ ਬੈਂਕ ਕਾਰਡ ਚ ਉਹਦਾ ਡਰਾਈਵਰ ਲਾਇਸੈਂਸ ਵਗੈਰਾ ਉਹਦੇ ਟਰੱਕ ਦੇ ਵਿੱਚੋਂ ਮਿਲੇ ਆ। ਅਗਲੀ ਗੱਲ ਕਹਿੰਦੇ ਆ ਕਿ ਇਹ ਇੰਨੀ ਗੱਲ ਵੀ ਉਹਦੇ ਵਿੱਚ ਆਈ ਹੈ ਵੀ ਟਰੱਕ ਇਹਨੇ ਵੀ ਮਾਰਿਆ, ਉਹਦੇ ਟਰੱਕ ਲੈ ਕੇ ਵੀ ਇਸੇ ਤਰ੍ਹਾਂ ਗਿਆ ਸੀਗਾ, ਕਿ ਟਰੱਕ ਇਹ ਲੈ ਕੇ ਵੀ ਇਸੇ ਇਰਾਦੇ ਨਾਲ ਗਿਆ ਸੀ ਕਿ ਮੈਂ ਕੋਈ ਮੁਸਲਿਮ ਟਾਈਪ ਲੋਕਾਂ ਨੂੰ ਮਾਰਨਾ, ਤੇ ਇਹਨੇ ਉਹਨਾਂ ਦੀ ਪਹਿਚਾਣ ਵੀ ਪਹਿਰਾਵੇ ਤੋਂ ਕੀਤੀ ਹੈ। ਸੋ ਇਹ ਜਿਹੜੇ ਹੁਣ ਪੁਲਿਸ ਨੂੰ ਵੀਡੀਓ ਵੀ ਉਹਦੇ ਵਿੱਚ ਦਿਖਾਈਆਂ ਗਈਆਂ ਨੇ, ਉਹਨਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਐਡਾ ਹੁਣ ਕੀ ਪਤਾ ਲੱਗਣਾ ਸੀ। ਜੇ ਹੁਣ ਕਿਤੇ ਕਿਸੇ ਨੇ ਫੈਸ਼ਨ ਦੇ ਤੌਰ ਤੇ ਕੱਪੜੇ ਪਾ ਲਏ ਹੁੰਦੇ, ਅੱਗੇ ਲੋਕ ਇੱਕ ਦੂਜੇ ਦੇ ਕੱਪੜੇ ਪਾਉਂਦੇ ਹੀ ਆ ਕਿ ਹਾਂ ਯਾਰ ਆ ਮੈਨੂੰ ਬੜਾ ਪੰਜਾਬੀ ਸੂਟ ਚੰਗਾ ਲੱਗਿਆ ਮੈਂ ਪਾ ਕੇ ਦੇਖਾਂ, ਗੋਰੀਆਂ ਜਾਂ ਹੋਰ ਲੋਕਾਂ ਦੀਆਂ ਕੁੜੀਆਂ ਨੇ ਉਹ ਵੀ ਕਲਚਰ ਦੇ ਵਿੱਚ ਪਾ ਲੈਂਦੀਆਂ। ਕਈ ਵਾਰ ਤੁਹਾਡੇ ਬੱਚੇ ਖੇਡਣ ਵਾਲੇ ਕਹਿ ਦਿੰਦੇ ਕਿ ਯਾਰ ਮੇਰੇ ਸਿਰ ਤੇ ਪਾਗ ਰੱਖੀ, ਗੋਰਿਆਂ ਦਾ ਜਵਾਕ ਹੋਵੇ, ਕੋਈ ਹੋਰ ਕਿਸ ਕੌਮ ਦਾ, ਧਰਮ ਦਾ, ਮਜ਼ਹਬ ਦਾ ਜਵਾਕ ਹੋਵੇ, ਤੇ ਉਹ ਵੀ ਇੱਕ ਦੂਜੇ ਦੀਆਂ ਚੀਜ਼ਾਂ ਨੂੰ ਤਜਰਬੇ ਦੇ ਤੌਰ ਤੇ ਪਾ ਲੈਂਦੇ ਆ। ਸੋ ਇਸ ਤਰ੍ਹਾਂ ਦੀ ਚੀਜ਼ ਵੀ ਇਹਦੇ ਵਿੱਚ ਦੇਖੀ ਜਾ ਸਕਦੀ ਹੈ। ਪਰ ਉਹ ਕਹਿੰਦਾ ਸੀ ਮੈਂ ਤਾਂ ਗੱਡੀ ਲੈ ਕੇ ਘਰੋਂ ਨਿਕਲਿਆ, ਤੇ ਜਾਂਦੀ ਸਾਰੀ ਉਹਨੂੰ ਫਿਰ ਇਹ ਲੱਗਿਆ ਵੀ ਆਹ ਪਹਿਰਾਵੇ ਤੋਂ ਇਸ ਕਿਸਮ ਦੇ ਮੈਂਬਰ ਹੋਣਗੇ। ਪ੍ਰੋਸੀਕਿਊਟਰ ਸੇ ਹੀ ਸੈਟ ਆਊਟ ਟੂ ਕਿਲ ਮੁਸਲਿਮਸ ਦੈਟ ਡੇ, ਉਹ ਕਹਿੰਦਾ ਮੈਂ ਤਾਂ ਮੁਸਲਮਾਨ ਮਾਰਨੇ, ਕਹਿੰਦਾ ਹਰ ਮੁਸਲਮਾਨ ਕੋਈ ਮਿਲ ਜਾਵੇ ਕਿਹਦੀ ਸੇਵਾ ਦੇ ਵਿੱਚ, ਇਹ ਜ਼ਰੂਰੀ ਹੋ ਗਿਆ ਕਿ ਅੱਜ ਦਾ ਦਿਨ ਮੈਂ ਕੋਈ ਮੁਸਲਮਾਨ ਮਾਰ ਦੂੰ, ਕੋਈ ਵੀ ਮਾਰਦਾ ਕਿਸੇ ਵੀ ਉਮਰ ਦਾ ਹੋਵੇ, ਭਾਵੇਂ ਉਹ ਮੇਰੇ ਵਿਚਾਰਾਂ ਨਾਲ ਸਹਿਮਤ ਹੀ ਹੋਵੇ, ਬਸ ਉਹਦੇ ਸਲਵਾਰ ਕਮੀਜ਼ ਪਾਈ ਹੋਵੇ। ਕਿਉਂਕਿ ਹੁਣ ਇੱਥੇ ਕੱਪੜੇ ਦੇਖ ਕੇ ਬੰਦਾ ਮਾਰਿਆ ਗਿਆ, ਨਫ਼ਰਤ ਇੰਨੀ ਦੂਰ ਤੱਕ ਆ ਚੁੱਕੀ ਹੈ ਇਹਨਾਂ ਚੀਜ਼ਾਂ ਦੀ, ਔਰ ਐਜੂਕੇਸ਼ਨ ਇੰਨੀ ਡਾਊਨ ਜਾ ਚੁੱਕੀ ਹੈ ਕਿ ਯਾਰ ਹੋ ਸਕਦਾ ਕਿਸੇ ਨੇ ਉਸ ਦਿਨ ਫੈਸ਼ਨ ਲਈ ਉਹ ਕੱਪੜੇ ਪਾ ਲਏ ਹੋਣ, ਫੈਸ਼ਨ ਲਈ ਉਹ ਕੱਪੜੇ ਪਾ ਲਏ ਹੋਣ, ਕਿ ਯਾਰ ਦੇਖੀਏ ਤਾਂ ਸਹੀ ਕਿੱਦਾਂ ਲੱਗਦੇ ਆ। ਕੋਈ ਹੋਰ ਬੰਦਾ ਸਾਡੇ ਪੰਜਾਬ ਦੇ ਵਿੱਚ, ਇੱਧਰ ਭਾਰਤੀ ਪੰਜਾਬ ਚ ਬੜੀ ਦੇਰ ਤੋਂ ਆ ਨਵਜੋਤ ਸਿੱਧੂ ਸਲਵਾਰ ਵਾਲਾ ਕੁੜਤਾ ਪਜਾਮਾ ਪਾ ਲੈਂਦਾ ਸੀ, ਤੇ ਇੱਧਰ ਪਹਿਲਾਂ ਜ਼ਰੂਰ ਕਹੀ ਜਾਂਦੇ ਸੀ ਉਹ ਇਹ ਤਾਂ ਪਠਾਣੀ ਹੈ ਜੀ, ਪਠਾਣੀ ਸੂਟ ਕਹਿ ਕੇ ਪਾਉਂਦੇ ਰਹੇ ਨੇ ਲੋਕ। ਇੱਕ ਵਾਰ ਫੈਸ਼ਨ ਆ ਗਿਆ ਸੀ ਬਹੁਤ ਜ਼ਿਆਦਾ 90s ਦੇ ਵਿੱਚ ਪੰਜਾਬ ਦੇ ਵਿੱਚ, ਹੁਣ ਉਹਨੀਆਂ ਸਲਵਾਰਾਂ ਨਹੀਂ ਪਾਉਂਦੇ। ਪਰ ਉਹੀ ਕੋਈ ਮੁੰਡਾ ਜਿਹਦੇ ਵਾਲ ਕੱਟੇ ਹੋਣ ਪੰਜਾਬੀ ਤੋਂ ਰਹਿ ਜਾਂਦਾ ਹੋਵੇ, ਉਹ ਪਿੱਛੋਂ ਕਹਿੰਦਾ ਮੈਂ ਮੁਸਲਮਾਨ ਮਾਰਨ ਆਇਆ, ਤੇ ਇਹ ਕਹਿੰਦੇ। ਇਸੇ ਤਰ੍ਹਾਂ ਇੱਕ ਵਾਰੀ ਇਹ ਹੋਇਆ ਜਦੋਂ ਸਿੱਖਾਂ ਦੇ ਉੱਤੇ ਹਮਲਿਆਂ ਦੀ ਗੱਲ ਆਈ ਸੀ ਨਾ, ਆਪਣੇ ਓਸਾਮਾ ਵਾਲੇ ਹਮਲਿਆਂ ਤੋਂ ਬਾਅਦ, 9/11 ਤੋਂ ਬਾਅਦ, ਤੇ ਸਾਡੇ ਪੰਜਾਬੀਆਂ ਦੇ ਵਿੱਚੋਂ ਕਈਆਂ ਨੇ ਇਹ ਮੈਨੂੰ ਉੱਥੇ ਗੱਲ ਦੱਸੀ, ਕਹਿੰਦੇ ਯਾਰ ਅਸੀਂ ਦੱਸਿਆ ਵੀ ਅਫਗਾਨੀਆਂ ਦੀ ਪੱਗ ਆ ਹੁੰਦੀ, ਸਾਡੀ ਫਰਕ ਹੈ। ਮੈਂ ਕਿਹਾ ਇਹਦਾ ਮਤਲਬ ਵੀ ਭਾਈ ਧਿਆਨ ਨਾਲ ਪੱਗ ਦੇਖ ਲਿਆ ਕਰੋ, ਵੱਡੀ ਗੱਲ ਤੇ ਇਹ ਵੀ ਉਹ ਪੱਗ ਦੇਖ ਕੇ ਗੱਡੀ ਚੜਾ ਦਿੰਦੇ ਆ ਵੀ ਇਹਦੀ ਦਾੜੀ ਨਾਲ ਪੱਗ ਬੰਨੀ ਆ ਉਹੀ ਹੋਣਾ, ਉਹ ਬਈ ਉਹ ਦਾੜੀ ਤੇ ਪੱਗ ਦਾ ਘੇਰਾ ਜੇ ਤੁਸੀਂ ਦੇਖੋਗੇ ਉਹ ਸਿੱਖਾਂ ਨਾਲ ਨੀ ਜੁੜਿਆ ਤੇ ਨਾ ਹੀ ਅਫਗਾਨੀਆਂ ਨਾਲ ਜੁੜਿਆ। ਉਹ ਪਤਾ ਨੀ ਕਿੱਡੀ ਵੱਡੀ ਬੈਲਟ ਹੈ, ਉਹ ਹਿੰਦੂਆਂ ਨਾਲ ਵੀ ਜੁੜਿਆ ਹੋਇਆ, ਹਿੰਦੂ ਲੋਕ ਵੀ ਪੱਗਾਂ ਬੰਨਦੇ ਆ। ਰਾਜਸਥਾਨ ਸਾਰਾ ਸਿਰ ਢੱਕੀ ਬੈਠਾ, ਮੈਨੂੰ ਕਿਸੇ ਨੂੰ ਪਤਾ ਹੀ ਨੀ। ਉਹ ਪਾਗੀ ਲੈ ਕੇ ਚਲਾ ਗਿਆ, ਹੁਣ ਮੈਂ ਉਹਨੂੰ ਦੱਸਣ ਲੱਗ ਜਾ ਨਹੀਂ ਏਦਾਂ ਵਾਲੀ ਜਿਹਦੀ ਪੱਗ ਬੰਨੀ ਉਹ ਤੇ ਚੜਾ ਦੀ, ਇਹ ਤੇ ਨਾ ਚੜਾਈ। ਉਹ ਉਦੋਂ ਵੀ ਮੂਰਖ ਟੱਕਰ ਗਿਆ ਇੱਕ, ਵੀ ਮੈਂ ਪੱਗ ਪੱਜ ਕੇ ਫਰਕ ਦੱਸਾਂ। ਪਹਿਲਾਂ ਇਹ ਪੁੱਛੋ ਵੀ ਪੱਗ ਦੇਖ ਕੇ ਤੈਨੂੰ ਉਹਦੇ ਸਿਰ ਦਾ ਕਿੱਦਾਂ ਪਤਾ ਲੱਗਿਆ ਵੀ ਉਹਦੇ ਸਿਰ ਚ ਵੀ ਉਹੀ ਥੋਟ ਨੇ ਜਿਹਨਾਂ ਨੂੰ ਤੂੰ ਕਿੱਲ ਕਰਨਾ ਚਾਹੁੰਦਾ। ਚਲੋ ਜੇ ਤੂੰ ਕਿੱਲ ਵੀ ਕਰਨਾ ਚਾਹੁੰਦਾ, ਕੋਈ ਉਹਨੂੰ ਜਾ ਕੇ ਤਾਂ ਦੱਸੇ ਵੀ ਬੰਦਾ ਮਾਰਿਆ ਥੋਟ ਨਹੀਂ ਮਰਦਾ, ਬੰਦਾ ਮਾਰਿਆ ਥੋਟ ਨਹੀਂ ਮਰਦਾ। ਇਹ ਮੈਂ ਕਈ ਸਭਾਵਾਂ ਵਿੱਚ ਵੀ ਕਿਹਾ, ਮੈਂ ਕਿਹਾ ਭਗਤ ਸਿੰਘ ਹੋਰੀਆਂ ਨੇ ਸਾਂਡਰਸ ਮਾਰਿਆ, ਸਾਂਡਰਸ ਅੱਜ ਵੀ ਜਿਉਂਦਾ। ਜੇ ਬ੍ਰਿਟਿਸ਼ ਸਾਮਰਾਜ ਨੇ ਭਗਤ ਸਿੰਘ ਨੂੰ ਫਾਂਸੀ ਲਾਤੀ ਤੇ ਖਬਰ ਇਹਦੇ ਨਾਲ ਸਾਰਾ ਕੰਮ ਹੀ ਨਿਬੜ ਜੂਗਾ, ਉਹ ਅੱਜ ਵੀ ਜਿਉਂਦੇ ਉਹਦੇ ਨਾਲ। ਬੰਦਾ ਮਾਰਿਆ ਕਦੇ ਬੰਦੇ ਮਰੇ ਹੈ? ਇੱਥੇ ਹੁਣ ਵੀ ਅੱਤਵਾਦ ਦਾ ਖਾਤਮਾ ਕਰਨ ਆਏ ਸੀਗੇ ਤਾਲਿਬਾਨ ਦਾ, ਉਹ ਕਰਕੇ ਚਲੇ ਗਏ, $3 trillion ਲਾ ਕੇ ਚਲੇ ਗਏ। ਪਰਸੋਂ ਚੌਥੇ ਖਹਿਰਾ ਸਾਹਿਬ ਨੇ ਵੀ ਮੈਨੂੰ ਲਾਸਟ ਵੀਕ ਬੜੀ ਸੋਹਣੀ ਉਹਨਾਂ ਨੇ ਇੱਕ ਮੀਮ ਜੀ ਭੇਜੀ, ਪੋਸਟ ਸੀ ਫੇਸਬੁੱਕ ਤੇ, ਉਹਦੇ ਤੇ ਵੀ ਇਹੀ ਹੈ। ਉਹ ਜਿਹਨਾਂ ਨੂੰ ਖਤਮ ਕਰਨਾ ਹੈ ਉਹ ਕਰਕੇ ਗਏ ਆ ਬਈ, ਜਿੱਥੇ ਤੁਸੀਂ ਬੰਦਿਆਂ ਦੀ ਸਰੀਰਾਂ ਦਾ ਕਤਲ ਕਰ ਰਹੇ ਹੋ। ਆਈਡੀਆਜ਼ ਕੈਨ ਨਾਟ ਬੀ ਕਿਲਡ, ਬਟ ਯੂ ਕੈਨ ਕਾਇੰਡ ਆਫ ਕ੍ਰੀਏਟ ਸਮ ਕਾਇੰਡ ਆਫ ਕੰਸੈਂਸਸ। ਉੱਥੇ ਤੱਕ ਜੇ ਜਾਣਾ ਉਹ ਕਹਾਣੀ ਹੋਰ ਹੈ। ਹੁਣ ਇਹ ਡਿਸਕਸ਼ਨ ਕਿਵੇਂ ਹੋਊਗੀ? ਮੈਂ ਸਿਰਫ ਇਹ ਚਾਹੁੰਦਾ ਕਿ ਅੱਗੇ ਵੀ ਸਾਡੇ ਕੋਲ ਇੱਕ ਬੜੀ ਤਿੱਖੀ ਤਰ੍ਹਾਂ ਦੀ ਡਿਸਕਸ਼ਨ ਚੱਲ ਪਈ ਆ। ਡਿਵਿਸਿਵ ਆਈਡੀਆ ਤੋਂ ਬਚਣਾ ਜ਼ਰੂਰੀ ਹੈ ਤੇ ਡਿਵਿਸਿਵ ਆਈਡੀਆ ਤੋਂ ਆਪਣਾ ਬਚਾਅ ਕਰ ਲੈਣਾ ਚਾਹੀਦਾ। ਸੋ ਇੰਨੀ ਕੁ ਤਾਂ ਇਸ ਸਟੋਰੀ ਦੇ ਉੱਤੇ ਮੇਰੀ ਇਨਪੁੱਟ ਸੀਗੀਆਂ ਜੀ, ਤੇ ਅਗਲੀ ਸਟੋਰੀ ਵੱਲ ਚੱਲਦੇ। ਆਈ ਵਿਲ ਟੇਕ ਅ ਸ਼ਾਰਟ ਬ੍ਰੇਕ, ਇੱਕ ਥੋੜਾ ਸਾ ਸਾਂਸ ਲੈਣੇ ਵਾਲਾ ਟਾਈਮ, ਬਸ ਅਭੀ ਆਇਆ। ਸ਼ਾਇਦ ਤੁਮ ਵੀ ਮੇਰੇ ਜੈਸੇ ਹੋ, ਬੱਚੋਂ ਸੀ ਬਾਤੇਂ ਕਰਤੇ ਹੋ, ਬੱਚੋਂ ਸੀ ਬਾਤੇਂ ਕਰਤੇ ਹੋ, ਸ਼ਾਇਦ ਤੁਮ ਵੀ ਮੇਰੇ ਜੈਸੇ ਹੋ। ਮੈਨੂੰ ਲੱਗ ਰਿਹਾ ਕਿ ਮੈਂ 6 ਮਿੰਟ ਤੇ ਡੱਗ ਫੋੜ ਹੋ ਜਾਂਦੀ ਗੱਲਾਂ ਕਰਦੇ ਕਿ ਸਰ ਐਸੀ ਬਾਤ ਹੋ ਗਈ ਨਾ, ਮੇਰੇ ਜੈਸੇ ਕੁਛ ਹੋਣਗੇ ਹਨ। ਹਮ ਤੋ ਖੈਰ ਐਸੀ ਭਾਈ ਸਾਹਿਬ ਉਸਕੀ ਚੁਰਨ ਸੇ ਬਾਹਰ ਨਿਕਲੇ ਹੋਏ ਲੋਕ, ਨਾ ਅਮੀਰ ਹੋ ਪਾਏ, ਨਾ ਹਾਥ ਮੇ ਪਾਵਰ ਆਈ, ਔਰ ਨਾ ਇਲਮ ਕੀ ਬਾਤ ਵੋ ਵੀ ਹਮਾਰੇ ਹਾਥ ਨਹੀਂ ਆਇਆ। ਹਮ ਤੋ ਤੀਨੋ ਕੈਟੇਗਰੀ ਸੇ ਬਾਹਰ ਹੈ ਭਈਆ, ਠੀਕ ਹੈ ਨਾ। ਪਰ ਆਪ ਹਮਾਰੇ ਜੈਸੀ ਬਾਤੇ ਬਤ ਕੇ ਆ ਰਹੀ, ਇਹ ਜਿਹੜੀ ਅੱਲੜ ਜਿਹੀਆਂ ਗੱਲਾਂ ਕਰਦੇ ਨਾ, ਇਹ ਅੱਲੜ ਗੱਲਾਂ ਸਿਆਣੇ ਬੰਦਿਆਂ ਨੂੰ ਸੁਭਦੀਆਂ ਨਹੀਂ ਹੈ। ਟੋਰਾਂਟੋ ਦੀ ਰੈਂਟਲ ਮਾਰਕੀਟ ਦੇ ਉੱਪਰ CBC ਨੇ ਖਬਰ ਲਾਈ ਹੈ ਤੇ CBC ਦੇ ਲੋਕਾਂ ਨੂੰ ਕਿਹਾ ਕਿ ਹਮੇ ਜਰਾ ਆਪਣੀ ਕਹਾਣੀਆਂ ਸੁਣਾਈਏ। ਵਾਟ ਯੂ ਆਰ ਫੇਸਿੰਗ as a renter, what you are facing, what is your situation, what are your circumstances? ke utthe kise ne kiya ki hamra to tankha hi tax figure wala hai, mainne kaha bhaiya tax figure to bahut badi baat hoti hai, six figure jede $9,000 to $1 tankha di kise di vadh je to $1,00,000 te aa janda hai, te ida matlab ohi tankha six figure se aayi hai na ji। ਇੱਕ ਇੱਧਰ ਲੱਗ ਗਈਆਂ, 2 ਜ਼ੀਰੋਆਂ ਲੱਗ ਗਈਆਂ ਤੇ 3 ਜ਼ੀਰੋਆਂ ਅੱਗੇ ਲੱਗ ਗਏ ਤੇ ਬਣ ਗਏ 6 ਫਿਗਰ। $1,00,000 ਤੋਂ ਲੈ ਕੇ $9,99,999 ਤੱਕ ਬੰਦਾ 6 ਫਿਗਰ ਸੀ ਰਹਿੰਦਾ। $1,00,000 ਤੋਂ $1,000,000 10 ਗੁਣਾ ਦਾ ਫਰਕ ਹੈ। ਮੈਨੂੰ ਨੀ ਪਤਾ ਉਹਦੀ ਤਨਖਾਹ ਕਿੰਨੀ ਹੈ, ਪਰ ਕਿਸੇ ਨੇ ਕਿਹਾ ਕਿ ਇਸ ਤਨਖਾਹ ਦੇ ਵਿੱਚ ਵੀ ਜੇ ਕਿਸੇ $1,00,000 ਤੋਂ ਉੱਪਰ ਤਨਖਾਹ ਹੋਵੇ ਕਿੰਨੀ ਹੈ, ਡੇਢ-ਪੌਣੇ ਤੋਂ ਹੋਊਗੀ, ਹੋਰ ਇਦੂ ਬਾਰਾਂ ਕਿੰਨੀ ਅਸਮਾਨ ਲੱਗ ਜਾਣਾ। $25 ਵੀ ਜੇ ਕਿਸੇ ਨੂੰ ਟੋਰਾਂਟੋ ਚ ਮਹੀਨੇ ਦੇ ਮਿਲਦੇ ਹੋਣ ਤੇ ਉਹਦੀ ਤਨਖਾਹ ਵੀ $48,000 ਸਾਲ ਦੀ ਬਣਦੀ ਹੈ। ਉਹਦੇ ਵਿੱਚੋਂ ਟੈਕਸ ਆਪਾਂ ਨਹੀਂ ਲੈਂਦੇ ਕਿਉਂਕਿ ਸਰਕਾਰ ਟੈਕਸ ਲੈਂਦੀ ਨਹੀਂ, ਉਹ ਤਾਂ ਦਿੱਤੀ ਵੀ ਹੈ। ਉਹ ਕਹਿੰਦੇ ਵੀ ਟੈਕਸ ਤਾਂ ਲੈਂਦੇ ਨੇ ਜਦ ਤੁਹਾਡੀ ਇਨਕਮ ਅੱਛੀ ਹੋਗੀ, ਜਦ ਇਨਕਮ ਹੀ ਅੱਛੀ ਨੀ ਤਾਂ ਟੈਕਸ ਕਾਹੇ ਦਾ ਦੋਗੇ ਨਾ ਭਈਆ। $48,000 ਦੇ ਵਿੱਚੋਂ ਸਰਕਾਰ ਕੋਈ ਟੈਕਸ ਨਹੀਂ ਲੈਂਦੀ। ਫੜ ਲਓ ਰਮਨਜੀਤ ਨੂੰ, ਉੱਤੋਂ ਫੜ ਕੇ ਝੂਠ ਬੋਲਦਾ ਹੈ। ਹਮ ਤਾਂ ਦੇਤੇ ਹੈ ਨਾ, ਕਿਤਨਾ ਦੇਤੇ ਭਈਆ, ਉਸਮੇ ਸੇ ਵੀ ਭਈਆ ਕਾਟ ਕੁੱਟ ਕੇ ਲੈ ਜਾਤੇ। ਅੱਛਾ ਫਿਰ ਬਾਕੀ ਜਿਹੜੇ ਖਰਚੇ ਨਾਲੇ ਹੈ ਉਨਕੀ ਵੀ ਤਾਂ ਕਟਿੰਗ ਹੋਤੀ ਹੈ ਨਾ, ਇਹ ਇਕੱਲੇ ਸਿਰ ਦੇ ਵਾਲ ਨਹੀਂ ਕੱਟਦੇ, ਦਾੜੀ ਵੀ ਕੱਟਦੇ, ਮੁੱਛਾਂ ਵੀ ਕੱਟਦੇ ਆ, ਸਭ ਕੁਝ ਕੱਟਦੇ ਆ। $4,000 ਦੇ ਵਿੱਚੋਂ $1,000 ਟੈਕਸ ਲੈ ਕੇ 3 ਬਚ ਗਿਆ, 3 ਵੀ ਆਪਣੇ 3 ਲੱਗਦਾ। ਉਹਦੇ ਬਿਜਲੀ ਵੇਚਣ ਵਾਲੇ ਮੇਰੇ ਯਾਰ ਦੋਸਤ ਉਹ ਵੀ ਓਪਨ ਮਾਰਕੀਟ ਤੇ ਮਹਿੰਗੇ, ਹੋਰ ਚੀਜ਼ਾਂ ਵੇਚਣ ਵਾਲੇ ਉਹ ਵੀ ਮਹਿੰਗੇ, ਬਰੈਡਾਂ ਵੇਚਣ ਵਾਲੇ ਉਹਨਾਂ ਨੂੰ ਵੀ ਛੂਟ, ਉਹਨਾਂ ਦੇ ਉੱਪਰ ਜੇ ਤੁਸੀਂ ਵੱਧ ਟੈਕਸ ਪੇ ਕਰੋਗੇ ਤੇ ਉਹ ਪਰਸੈਂਟੇਜ ਦੇ ਮੁਤਾਬਕ ਆ, ਉਹ ਤੇ ਮੈਨੂੰ ਟੈਕਸ ਵੀ ਵੱਧ ਹੀ ਆਉਂਦਾ। $4 ਦੇ ਬ੍ਰੈਡ ਲਓਗੇ 4 ਸੈਂਟ ਬਣਨਗੇ, $8 ਦੇ ਬ੍ਰੈਡ ਲਓਗੇ ਤੇ ਮੇਰੇ 5 ਸੈਂਟ ਬਣੇਗੇ। ਮੈਨੂੰ ਤਾਂ ਮੌਜਾਂ ਹੀ ਮੌਜਾਂ ਲੱਗਿਆ ਪਈਆਂ, ਕਿਹੜਾ ਗਾਣਾ ਹੁੰਦਾ ਸੀ ਯਾਰ ਮੌਜਾਂ ਹੀ ਮੌਜਾਂ ਵਾਲਾ, ਹਨਾ, ਉਹ ਬੜੀ ਵਾਰ ਸੁਣਦੇ ਆ। ਸੋ ਉਹ ਲੱਗਿਆ ਪਈਆਂ ਨੇ, ਹੁਣ ਆਪਦਾ ਦੁੱਖ ਆਖਰ ਸੁਣੇਗਾ ਕੌਣ। ਹੁਣ ਇੱਥੇ ਕਈਆਂ ਨੇ ਇੱਕ ਗੱਲ ਫੀਲ ਕੀਤੀ ਔਰ ਐਕਸਪਰਟਸ ਦੀ ਗੱਲ ਕੀਤੀ, ਇੱਕ ਤਾਂ ਮਾਂ ਪੁੱਤ ਦੀ ਕਹਾਣੀ ਹੈ, ਕਹਿੰਦਾ ਮੈਂ 2 ਮਹੀਨਿਆਂ ਦਾ ਸੀ, ਅੱਜ ਮੈਂ 16 ਸਾਲਾਂ ਦਾ। ਸਰੀਰ ਕਿੰਨਾ ਵੱਡਾ ਹੋ ਗਿਆ, ਮਾਂ ਖੁਸ਼ੀ ਮਨਾਊਗੀ ਪਰ ਮਾਂ ਦੀ ਆਮਦਨ ਨੀ ਵਧੀ ਕਿ ਪੁੱਤ ਦਾ ਸਰੀਰ ਐਡਾ ਵੱਡਾ ਹੋ ਗਿਆ ਕਿ ਹੁਣ ਪੁੱਤ ਇੱਕ ਅੱਡ ਬਿਸਤਰੇ ਦੇ ਉੱਤੇ ਤੇ ਅੱਡ ਕਮਰੇ ਚ ਪਵੇ, ਉਹਦੀ ਅਫੋਰਡੇਬਿਲਿਟੀ ਹੈ ਨਹੀਂ, ਨਿਕੰਮੇ ਹੋ ਸਕਦੇ ਆ। ਇਹ ਕਹਿ ਦਿੰਦੇ ਮਿਹਨਤ ਵੀ ਕੀ ਹੋਗੀ, ਟੈਲੈਂਟ ਵੀ ਹੋਗੀ, ਸਕਿੱਲ ਨੀ ਹੋਗਾ, ਇੰਪਰੂਵ ਨੀ ਕੀਤਾ ਆਪਣੇ ਆਪ ਨੂੰ, ਇਹ ਵੀ ਹੋ ਸਕਦਾ ਹੈ। ਅਬ ਮੁਝੇ ਨੀ ਪਤਾ ਉਹਨਾਂ ਮੈਂ ਕਿਆ ਦੋਸ਼ ਹੈ। ਸੀਬੀਸੀ ਨੇ ਉਹਨਾਂ ਦੀ ਸਟੋਰੀ ਵੀ ਲਾਈ, $1,00,000 ਵਾਲੇ ਦੀ ਵੀ ਲਾਈ ਤੇ 2 ਮੀਆਂ ਦੀ ਦੀਦੀ ਵੀ ਲਾਤੀ, ਜਿਹਨਾਂ ਨੂੰ ਲੱਗਦਾ ਕਿ ਹੁਣ ਘਰ ਚ ਤਾਂ ਬੈਠੇ ਆ, ਪਰ ਜੇ ਇਹ ਘਰ ਛੱਡ ਕੇ ਜਾਣਾ ਪਿਆ ਕਿਉਂਕਿ ਬਜ਼ੁਰਗ ਜੋੜੇ ਦੇ ਕੋਲ ਹੈ, ਪੁਰਾਣੇ ਜਿਹੜਿਆਂ ਚ ਲਿਆ ਸੀਗਾ, ਤੇ 2018-19 ਚ ਜਦੋਂ 18 ਦੀ ਗੱਲ ਹੈ, ਜਦੋਂ ਡੱਗ ਫੋਰ ਉਹਨੇ ਦੀ ਸਰਕਾਰ ਆਈ ਤੇ ਉਹ ਕਹਿੰਦੇ ਵੀ ਮਾਰਕੀਟ ਕੋ ਫਰੀ ਕਰ ਦੀਜੀਏ, ਮਾਰਕੀਟ ਇਕਾਨਮੀ ਦੇ ਅਸੀਂ ਵਾਅਦੇ ਕੀਤੇ ਆ, ਦੁਨੀਆਂ ਭਰ ਚ ਅਸੀਂ ਮਾਡਲ ਲੈ ਕੇ ਗਏ ਆ, ਇਹਦੇ ਵਿੱਚ ਕੰਟਰੋਲ ਕਰਨ ਵਾਲੀ ਸਰਕਾਰ ਕੌਣ ਚੀਜ਼ ਹੁੰਦੀ ਹੈ ਜੋ ਮਾਰਕੀਟ ਨੂੰ ਕੰਟਰੋਲ ਕਰੇ। ਸੋ ਇਸ ਗੱਲ ਧਿਆਨ ਚ ਰੱਖਦਿਆਂ ਹੋਇਆ ਇਹਨਾਂ ਨੇ ਫਰੀ ਮਾਰਕੀਟ ਇੰਟਰੋਡਿਊਸ ਕੀਤੀ, ਤੇ ਉਹਦੇ ਨਾਲ ਕਹਿੰਦੇ ਸਭ ਤੋਂ ਜ਼ਿਆਦਾ ਕੰਜ਼ਿਊਮਰ ਨੂੰ ਫਾਇਦਾ ਹੁੰਦਾ। ਔਰ ਮੈਂ ਵੀ ਬਿਲੀਵ ਕਰਦਾ, ਮੈਂ ਕਿਉਂ ਕਹਿੰਦਾ ਮੈਂ ਪੁੱਛਦਾ ਯਾਰ ਮੇਰੀ ਠੀਕ ਨਾ ਮੇਰੀ ਕੋਈ ਤਰੱਕੀ ਕਰ ਦੇ, ਮੈਂ ਤਾਂ ਖੁਦ ਗੁਣਗਾਨ ਕਰ ਰਹਾ ਹਾਂ ਸਰ, ਮੇਰਾ ਕੋਈ ਸੁਣ ਹੀ ਨਹੀਂ ਰਿਹਾ, ਮੈਂ ਤਾਂ ਕਹਿ ਰਹਾ ਹਾਂ ਕਿ ਜੇ ਪਾਲਿਸੀ ਬਹੁਤ ਥੋੜੀ ਹੈ, ਮੈਂ ਤੁਹਾਡੀਆਂ ਸਾਰੀਆਂ ਪਾਲਿਸੀਆਂ ਦੀ ਤਾਰੀਫ ਕਰਦਾ ਯਾਰ, ਮੁਝੇ ਵੀ ਤਾਂ ਕਹੀਂ ਦੇ ਦੋ ਨਾ, ਮੁਝੇ ਸੈੱਟ ਕਰ ਦੋ ਸਰ ਜੀ ਪਲੀਜ਼, ਮੈਂ ਜੋ ਕਹੋਗੇ ਵਹੀ ਬੋਲੂੰਗਾ। ਰੇਡੀਓ ਤੇ ਕਿਹਾ ਲੋਕੋ ਕੋ ਤੋ ਆਪੇ ਤੋ ਵੀ ਬਹਿਲਾ ਹੀ ਦਿੱਤੇ, ਮੈਂ ਵੀ ਬਹਿਲਾ ਲੋਕ, ਇਸਮੇ ਕਿਆ ਬੜੀ ਬਾਤ ਹੈ, ਹਨਾ, ਜਵਾਰ ਫਿੱਟ ਕਰਨੇ ਕੀ ਬਾਤ ਹੈ, ਕਹੀਂ ਨਾ ਕਹੀਂ ਲੱਗ ਜਾਏ ਲੋਕੋ ਕੋ ਤੋ ਹਮ ਜਿਹਾ ਨਾ ਖਰਾਬ ਆਦਮੀ ਬਣ ਕੇ ਪੱਤਰਕਾਰ ਬੋਲਾਂ, ਲੋਕਾਂ ਨੂੰ ਤਾਂ ਮੈਂ ਚਾਰ ਲੂੰਗਾ ਸਰ, ਤੁਸੀਂ ਕਿਹੜਾ ਮੇਰੀ ਜੇਬ ਚ ਪੈਸੇ ਪਾ ਦੋ, ਮੈਨੂੰ ਪੌਣੇ ਕੁ $2,00,000 ਦੇ ਸਿਰ ਤੇ ਕਰ ਦੋ, ਜਿੰਨਾ ਮਰਜ਼ੀ ਝੂਠ ਬੁਲਾ ਲਓ, ਹਾਂ ਫਟਾਫਟ ਲੋਕਾਂ ਨੂੰ ਮੈਂ ਜਿਟਾ ਦੇਣੀ, ਉਹੀ ਕਹਾਣੀਆਂ ਲੱਭ ਕੇ ਉਹਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਦੂੰਗਾ। ਹੁਣ 3 ਬੰਦਿਆਂ ਦੀ ਕਹਾਣੀ ਦੱਸ, ਆਪਾਂ ਨਹੀਂ ਕਰ ਰਹੇ, ਉਹ ਇਸ ਸਟੋਰੀ ਦੇ ਵਿੱਚ ਕਹਿ ਰਹੇ ਆ ਕਿ ਭਾਈ ਆਹ ਕਹਾਣੀ ਕਰਕੇ ਟੋਰਾਂਟੋ ਦੀ ਰੈਂਟਲ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀ ਕ੍ਰਾਈਸਿਸ ਹੈ। ਸੋ ਵਨ ਆਫ ਦਾ ਐਕਸਪਰਟਸ ਨੇ ਕੀ ਗੱਲ ਕਹੀ ਹੈ, ਜਿਹਨਾਂ ਨੂੰ ਅਸੀਂ ਇਹਦੇ ਵਿੱਚ ਕੋਟ ਨਹੀਂ ਕਰ ਸਕਦੇ, ਪਰ ਇਹਨਾਂ ਨੇ ਕਿਹਾ ਕਿ ਹੁਣ ਕਾਫੀ ਲੋਕਾਂ ਦੇ ਆਉਂਦੇ ਆ, ਕਪਲ ਦੀ ਤਨਖਾਹ ਤਾਂ ਵੈਸੇ ਦੇਖਿਆ ਜਾਵੇ $1,70,000 ਹੈ ਦੋਨੇ ਮੀਆਂ ਬੀਬੀ ਦੀ ਬਣਾ ਕੇ, ਸੋ ਜੇ $80,000-$80,000 ਦੇ ਵੀ ਕਮਾਉਂਦੇ ਹੋਣਗੇ, ਯਾਨੀ ਕਿ $50,000 ਤੋਂ ਵੱਧ, ਤਾਂ $1,60,000 ਬਣਦਾ, ਅਸੀਂ ਉਹ ਕਮਾਵੇ ਤੇ $25 ਦੇ ਹਿਸਾਬ ਨਾਲ 48 ਤੇ ਇਹ ਕਰਕੇ ਘੱਟੋ ਘੱਟ ਤੁਹਾਡੀ $50,000 ਵਾਲੀਆਂ ਦੋ ਨੌਕਰੀਆਂ ਕਰਦੇ ਹੋਵੋ ਨਾ ਹਸਬੈਂਡ ਵਾਈਫ, ਫਿਰ ਕਿਤੇ ਜਾ ਕੇ ਮਾੜੀ ਮੋਟੀ ਕਹਾਣੀ ਸੈੱਟ ਆਉਂਦੀ ਹੈ। ਕਹਿੰਦੇ ਬਿਟਵੀਨ ਦਾ ਟੂ ਆਫ ਅਸ ਵੀ ਆਰ ਮੇਕਿੰਗ ਅਬਾਊਟ $170,000 ਐਨ ਈਅਰ, ਐਂਡ ਦਾ ਆਈਡੀਆ ਆਫ ਹੈਵਿੰਗ ਅ ਹੋਮ ਲਾਈਕ ਆਰ ਓਨ ਪਲੇਸ ਇਜ਼ ਅਨਅਟੇਨੇਬਲ। ਕਹਿੰਦੇ $2,50,000 ਦੀ ਸਾਡੀ ਤਨਖਾਹ ਆ ਸਾਲਾਨਾ ਦੀ ਦੋਨਾਂ ਦੀ ਜੋੜ ਕੇ, ਪਰ ਸਾਨੂੰ ਲੱਗਦਾ ਨਹੀਂ ਹੈ ਕਿ ਅਸੀਂ ਆਪਣਾ ਕਿਰਾਇਆ ਦੇ ਸਕਦੇ ਹਾਂ। ਸੋ ਹੁਣ ਗੱਲਬਾਤ ਮੈਂ ਇਹਨੂੰ ਇਸੇ ਤਰ੍ਹਾਂ ਜਾਰੀ ਰੱਖਾਂਗਾ, ਔਰ ਡਾਕਟਰ ਹੈਦਰ ਸਾਹਿਬ ਸਾਡੇ ਨਾਲ ਆ ਗਏ ਨੇ ਤੇ ਹੈਦਰ ਸਾਹਿਬ ਨੂੰ ਕਹਿ ਬਾਤ ਸ਼ਾਮਲ ਕਰ ਲਈ, ਉਹਨੂੰ ਵੀ ਚਲਤੀ ਚਲਤੀ ਬਸ ਤੇ ਚਲਾ ਲੈਤੇ ਹੈ ਜੀ। ਤੇ ਡਾਕਟਰ ਹੈਦਰ ਸਾਹਿਬ
ਜਨਾਬ ਕੀ ਹਾਲ ਆ?
ਅਰੇ ਜਨਾਬ ਜੀ ਬਹੁਤ ਠੀਕ ਠਾਕ ਜੀ, ਵੈਰੀ ਗੁੱਡ ਮਾਰਨਿੰਗ ਐਂਡ ਵਾਰਮ ਵੈਲਕਮ।
ਥੈਂਕ ਯੂ ਜੀ,
ਸ਼ੁਕਰੀਆ ਜੀ। ਡਾਕਟਰ ਸਾਹਿਬ ਕਿਆ ਕਰੇ ਜੀ, ਸੀਬੀਸੀ ਕੀ ਸਟੋਰੀ ਮੈਂ ਲੱਗ ਗਿਆ ਥਾ, ਥੋੜਾ ਰੈਂਟ ਰੁੰਟ ਕੀ ਬੜੀ ਪ੍ਰੋਬਲਮ ਹੈ, ਐਂਡ ਦੇ ਆਰ ਡੂਇੰਗ ਸਮ ਕਾਇੰਡ ਆਫ ਐਕਸਟੈਂਸਿਵ ਵਰਕ, ਪਰ ਆਪਾਂ ਉਸ ਤੋਂ ਪਹਿਲਾਂ ਥੋੜੀ ਜਿਹੀ ਇੱਕ ਪੋਲੀਟੀਕਲ ਡਿਵੈਲਪਮੈਂਟ ਕਰਨਾ ਕਰਦੀ ਹੈ, ਕਿਉਂਕਿ ਮੈਂ ਕੱਲ ਕੱਲਾ ਹੀ ਇਹਨੂੰ ਡਿਸਕਸ ਕਰਨ ਲੱਗਿਆ ਸੀ, ਲੇਕਿਨ ਜਬ ਆਪਕੇ ਸਾਥ ਬਾਤ ਹੋਈ ਤੋ ਆਪਨੇ ਕਿਹਾ ਕਿ ਯੂ ਆਰ ਆਲਸੋ ਗੋਇੰਗ ਟੂ ਸ਼ੇਅਰ ਯੋਰ ਸਾਈਡ ਆਫ ਦਾ ਵਟ ਯੂ ਹੈਵ ਰੈਡ ਇਨ ਦਾ ਨਿਊਜ਼ ਅਬਾਊਟ ਦੀ ਨਾਜ਼ੀ ਵੈਟਰਨਸ ਹੂ ਵਾਜ਼ ਇਨਵਾਈਟਿਡ ਐਂਡ ਆਨਰਡ ਬਾਈ ਦੀ ہاؤس سپیکر اینتھنی روٹا, ہاں جی سپیکر صاحب کی, تو اس ڈیولپمنٹ کو آپ کیسے لے رہے ہیں, میڈیا میں کیسے پریزنٹ ہوا ابھی تک, واٹ از دا پکچر ایمرجنگ ان یور آن یور مائنڈ؟ ہاں جی پلیز.
اچھا جی, اس کی بیک گراؤنڈ کچھ اس طرح ہے کہ یوکرین دا پریزیڈنٹ جڑا سی وہ آیا سی کینیڈا پارلیمنٹ دے,
ہاں جی,
تے اونوں آنر کیتا گیا کہ بھئی وہ آیا, انہوں نے تقریر کی, انہوں نے دسیا کہ رشیا دے نال انہوں نے کی جنگ چل رہی ہے, جڑے ساڑے سننے والے نے انہوں نے پتا کہ کینیڈا نے یوکرین دا ساتھ دیتا ہے اس جنگ چ روس تے رشیا دے خلاف, تے وہ پارلیمنٹ چ آیا پریزیڈنٹ یوکرین دا, ساڈا پرائم منسٹر بھی وہ نال ہے, ساری پارلیمنٹ بھی نال ہے, تے وہ بڑی چنگی جی تقریب ہو رہی سی, تے جڑی پارلیمنٹ دے اندر جڑے فنکشن ہوندے نا, انہاں دا جڑا ایم سی ہوندا ہے ماسٹر آف سیرمنیز, وہ سپیکر آف دا ہاؤس ہوندا ہے, وہ ڈیٹرمن کرتا جی کہ ہوں تسی بولو گے تو تسی بولو گے, ہوں ایک ہوگا, تے انہیں کی کیتا اے جسلے ساری سیرمنی ہو رہی سی تے بغیر کسی نو دسے, بغیر کوئی اپروول لیتے, بغیر کسی, انہیں کہا جی میں اس ویلے اپنے ایک صاحب نو ریکگنائز کرنا چاہنا, وہ جڑے نے وار ویٹرن نے سیکنڈ ورلڈ وار دے, تے انہوں نے رشیا دے خلاف جنگ لڑی سی, تے میں انہوں نو بڑا اتھے ریکگنائز کرنا سی, ساڈے یوکرین دے ویرو نے تے ساڈے کینیڈا دے ویرو نے, تو وہ بندہ جڑا سی بزرگ سی 88 سال دا, وہ کدھر سپیکر دی رائڈنگ سی کدھر نارتھ آنٹیریو وچ کدھر, وہ اسے ادھر رہندا سی بابا جڑا سی 98 ایئر اولڈ دا سی, یوکرینین کدھر امیگریٹ کر کے آ گیا. اچھا یہ کہانی ہوئی ساری, وہ جس نے تالیاں توڑیاں ماریاں ساری نے کہا جی واہ جی واہ بابا جی تسی بڑا کام کیتا, وہ بہ گئے, بعد کسی نو خیال آیا کہ یار یہ بابا انہوں نے کہا یہ سیکنڈ ورلڈ وار چ رشیا کے خلاف لڑ رہا تھا, رشیا تو جہاں سی وہ امریکہ دے الائی سی, انہیں تو نازی جرمنی کے خلاف لڑائی لڑی, یہ جرمن کے نال لڑ رہا ہے, وہ پتا چلے جہاں بابا سی وہ ایک کمپنی سی جرمن جہی فوج سی اس کی مدد واسطے ایک والنٹری گروپ شامل سی, تو وہ یعنی امریکہ تے برطانیہ تے رشیا کے خلاف لڑ رہا سی سیکنڈ ورلڈ وار, وہ بڑی شرمندگی انہوں نے لوگوں نے جڑے اتنے سارے جوش کمیونٹیز نے انہوں نے کہا یار یہ بندہ جڑا سی یہ سانو مارن مورن چ لگیا سی, تسی انہوں جڑا ہے ریکگنائز کیتا, وہ پتا چلیا کہ ساڈا جڑا سپیکر ہے پارلیمنٹ دا وہ تھوڑی جی ہسٹری کمزور ہے, انہیں کوئی تاریخ جغرافیہ نہیں پڑھیا, وہ بھول گیا کہ سیکنڈ ورلڈ وار جڑے رشیا سی وہ امریکہ دا کینیڈا دا ایل آئی سی, جہاں اگر کوئی کہنا کہ جی میں تعین ریکگنائز کرا تھی سیکنڈ ورلڈ وار رشیا کے خلاف لڑیا, اس کا مطلب ہے کہ تھی کہہ رہے ہو کہ جی تھی جرمن نازی جہے ہٹلر کے وہ ساتھ دے انہوں کے ساتھ دے بندے ریکگنائز کر لے, تو ہویا کہ وہ بعد سارے پتا چل گیا, وہ شرمندگی ہوئی سارے کینیڈا کی, وزیر اعظم بھی شرمندہ, ہوں کوئی اپنا نہ پلا نہیں, وہ سارے کہہ رہے جی مینو تو پتا نہیں, وزیر اعظم کا آفس کہہ رہے جی سارے کو تو کسی نے پوچھا ہی نہیں, سانو تو پتا ہی نہیں سی ہو رہا, جہاں سپیکر کہا جی ہاں جی میں اپنی مرضی دے نال سارا کیتا, تے وہ ساری شرمندگی کرا کے وہ بہتر رہی ہے کہ جہاں سپیکر ہے نا وہ اپنی ریزائن کرے کر جائے, تھوڑا جہا ہسٹری دی دو تین کلاسا جہیا نا کسی ایوننگ سکول جا کے پڑھے تاکہ انہوں پتا چلے کہ سیکنڈ ورلڈ وار کون کس طرف سی, ساری کینیڈا نو شرمندہ کرایا تھا پوری دنیا کے سامنے.
جی اچھا یہ بھی گل ہوتی ہے کہ یہ کوئی پہلی بار نہیں ہویا, کینیڈا دے وچ زیادہ تر جدو خبر آئی ہے سکن ہیڈز نازیز یہ کسی نہ کسی منتری سنتری کا کھڑے ہی مل جاندے, خیر سوویت یونین نال تاں کینیڈا دی جو یا امریکہ دی جو فلسفی ہے وہ تو انہوں کدے بھی لائک نہیں کرتے, وہ تو انہوں کا سب تو بڑا دشمن رہا ایکسس آف ایون رہا, پر کسی ٹائم چ وہ الائڈ بھی سی جد سیکنڈ ورلڈ وار, پر انہوں یہ لگیا موٹے طور پہ کہ کمیونسٹ ساڈے شروع تو اخیر تک دشمن تو کمیونسٹ ہی رہے ہیں نا, وہ تو ہٹلر نے گلتی نہ منہ ادھر کر لیا تا کر کے پرابلم آ گئی, پر جس نازی والا کریکٹر ہے وہ ویسے پوتن بھی یہاں کے اوپر اکثر یہی دوش لاؤں کہ سب تو زیادہ ہاربر یہاں کنٹری نے کی ہے نازی یا ادھر نے سوچ والے بندے یہاں کے اتنے بار بار ادھر کی فوٹو آ جائیں, کدے یہ نہیں ہویا کہ پیچھے کھڑا کوئی کمیونسٹ پچھوں نکل آیا ہوگی بھی ٹرو نو پیچھے کام نہیں لکھنا, اتنے بھی تو فوٹو آئی نہیں کدے کینیڈا کی,
بالکل جی گل یاد رکھنے والی ہے نا جی بچوں بتاؤ والی ہے ہسٹری پڑھانے والی کہ سیکنڈ ورلڈ وار رشیا کے بندے بہت مارے گئے ہیں, سب تو زیادہ رشین سیکریفائز
2 کروڑ بندہ مارا گیا جی, ٹوٹل 5 کروڑ کی فگر ہوندی سی جو اسی
بالکل سب تو زیادہ لاس ہوا, وہ امریکی تو نہیں نا مرے نہ ہی برطانوی مرے سیکنڈ, حالانکہ جنگ جہی سی وہ برطانیہ کی سی ایل آئی سی, ਮਾਰੇ ਰਸ਼ੀਅਨ ਸਾਰੇ ਗਏ ਸਨ ਤੇ ਉਹਨਾਂ ਦਾ ਤਾਂ ਬਿਲਕੁਲ ਹੀ ਮੈਸਿਵ ਹਿਊਮਨ ਲਾਸ ਸੀ। ਦੂਜੀ ਗੱਲ ਤੁਸੀਂ ਇਹ ਵੀ ਸਹੀ ਕਹਿ ਰਹੇ ਹੋ ਕਿ ਇੱਥੇ ਜਿਹੜੀ ਇੱਕ ਅੰਡਰ ਕਰੰਟ ਹੈ ਰਾਈਟ ਵਿੰਗ ਐਕਸਟ੍ਰੀਮਿਸਟ ਗਰੁੱਪਸ ਦਾ ਨਾਰਥ ਅਮੈਰੀਕਾ ਚ, ਉਹ ਕਦੀ ਕਦੀ ਤੁਸੀਂ ਦੇਖ ਸਕਦੇ ਹੋ ਕਿ ਪਾਰਲੀਮੈਂਟ ਕੋਈ ਮਿਨਿਸਟਰ ਖਲੋਤਾ ਤੇ ਉਹਦੇ ਨਾਲ ਹੱਥ ਮਿਲਾ ਰਿਹਾ ਕੋਈ ਸਕਿਨ ਹੈਡ, ਇਹ ਹੋ ਜਾਂਦਾ। ਲੇਕਿਨ ਇਹ ਜਿਹੜਾ ਐਪੀਸੋਡ ਹੋਇਆ ਨਾ ਪਾਰਲੀਮੈਂਟ ਦਾ, ਇਸਦਾ ਹਰਗਿਜ਼ ਇਹ ਮਤਲਬ ਨਹੀਂ ਕਿ ਸਪੀਕਰ ਸਾਹਿਬ ਦੀ ਕੋਈ ਆਈਡੀਓਲੋਜੀਕਲ ਅਲਾਈਨਮੈਂਟ ਸੀ, ਬਿਲਕੁਲ ਉਹ ਆਪਣੀ ਜਿਹੜੀ ਹੈ ਨਾ ਇਗਨੋਰੈਂਸ ਵਿੱਚ ਮਾਰ ਖਾ ਗਏ ਨੇ। ਥੋੜੇ ਜਿਹੇ ਉਹਨਾਂ ਨੂੰ ਕਿਸੇ ਨੇ ਕਹਿ ਦਿੱਤਾ, ਉਹਨੇ ਕਿਹਾ ਜੀ ਉਹ ਦੇਖੋ ਮੇਰੇ ਰਾਈਡਿੰਗ ਦਾ ਬਜ਼ੁਰਗ। ਇੱਥੇ ਜਿਹੜੇ ਨਾ ਕੈਨੇਡਾ ਦੀ ਜਿਹੜੀ ਸਿਆਸਤ ਪੋਲੀਟਿਕਸ, ਉਸ ਵਿੱਚ ਲੋਕ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਆਪਣੇ ਰਾਈਡਿੰਗ ਦੇ ਲੋਕਾਂ ਨੂੰ ਬੜਾ ਪ੍ਰਮੋਟ ਕਰਦੇ ਨੇ। ਤੁਸੀਂ ਅਗਰ ਕਿਸੇ ਆਪਣੇ ਐਮਐਲਏ ਨੂੰ ਐਮਪੀ ਨੂੰ ਖਤ ਲਿਖੋ ਵੀ ਜੀ ਮੇਰਾ ਪੁੱਤਰ ਸਕੂਲ ਵਿੱਚ ਫਸਟ ਆਇਆ, ਫੋਰਨ ਕੋਈ ਜਨਾਬ ਸਰਟੀਫਿਕੇਟ ਲੈ ਕੇ ਤੇ ਕੋਈ ਫੁੱਲ ਲੈ ਕੇ ਤੁਹਾਡੇ ਘਰ ਆ ਜਾਏਗਾ, ਤੁਹਾਡਾ ਤੁਹਾਡੇ ਬੱਚੇ ਨੂੰ ਬੜਾ ਉਹਦਾ ਯੂਨੋ ਪ੍ਰਮੋਟ ਕਰੇਗਾ, ਉਹਨੂੰ ਇਨਕਰੇਜ ਕਰੇਗਾ। ਇਹ ਇੱਕ ਕਲਚਰ ਹੈ ਤਾਂ ਕਿ ਜਿਹੜਾ ਰਾਈਡਿੰਗ ਦੀ ਰਿਪ੍ਰੈਜੈਂਟੇਟਿਵ ਨੇ ਉਹ ਆਪਣੇ ਜਿਹੜੇ ਵੋਟਰਸ ਨੇ ਉਹਨਾਂ ਦਾ ਬੜਾ ਖਿਆਲ ਰੱਖਦੇ ਨੇ। ਉਹ ਆਪਣੀ ਨੇਕ ਨੀਅਤੀ ਜਿਹੜੇ ਆਪਣੀ ਇਗਨੋਰੈਂਸ ਮਾਰਾ ਗਿਆ, ਐਸਾ ਕੋਈ ਆਈਡੀਓਲੋਜੀਕਲ ਅਲਾਈਨਮੈਂਟ ਨਹੀਂ ਸੀ, ਲੇਕਿਨ ਉਹਦਾ ਨਤੀਜਾ ਇਹ ਨਿਕਲਿਆ ਕਿ ਪੂਰਾ ਮੁਲਕ ਜਿਹੜਾ ਨਾ ਉਹਨੂੰ ਸ਼ਰਮਿੰਦਾ ਕਰਾ ਦਿੱਤਾ।
ਇੱਕ ਹੋਰ ਵੀ ਮੈਨੂੰ ਇਸ ਐਂਗਲ ਲੱਗਿਆ, ਬਟ ਦਿਸ ਇਜ਼ ਨਾਟ ਗੋਇੰਗ ਟੂ ਬੀ ਅ ਬਲੈਂਕਟ ਸਟੇਟਮੈਂਟ, ਪਰ ਜਿਹੜੇ ਆਮ ਫੌਜੀ ਨੇ ਨਾ, ਜਿੰਨੀ ਦੇਰ ਤੱਕ ਉਹਨਾਂ ਦੀ ਕੋਈ ਸਿੱਧੀ ਸਹੂਲਤ ਨਾ ਮਿਲੇ, ਅਸੀਂ ਜਾਣਦੇ ਹਾਂ ਕਿ ਫੌਜੀ ਵਿਚਾਰੇ ਦਾ ਤਾਂ ਹੁਣ ਨੌਕਰੀ ਹੈ ਨਾ। ਹੁਣ ਮੇਰੇ ਲਈ ਹਰ ਪਾਕਿਸਤਾਨੀ ਫੌਜੀ ਇੰਡੀਆ ਚ ਬਹਿ ਜਾਓ ਤਾਂ ਦੁਸ਼ਮਣ ਹੈ, ਜੇ ਮੈਂ ਪਾਕਿਸਤਾਨ ਚ ਬੈਠਾ ਤਾਂ ਇੰਡੀਅਨ ਸਾਰੇ ਦੁਸ਼ਮਣ ਹੀ ਹੋ ਗਏ ਜੀ, ਹਨਾ। ਉਹ ਤਾਂ ਉੱਥੋਂ ਦੀ ਵੋਕੈਬਲਰੀ ਚੱਲਦੀ ਹੈ, ਪਰ ਅਸੀਂ ਸਰ ਨਾਲ ਦੀ ਨਾਲ ਇਹ ਵੀ ਗੱਲ ਕਹਿੰਦੇ ਹੁੰਦੇ ਸੀਗੇ ਕਿ ਸਾਬਕਾ ਫੌਜੀਆਂ ਨੂੰ ਤਾਂ ਅਲੱਗ ਪਾਲਿਸੀ ਮੇਕਰ ਅਲੱਗ ਨੇ, ਹੁਣ ਇਹ ਵੈਟਰਨ ਹੈ, ਹੀਜ਼ 98 ਈਅਰ ਓਲਡ। ਮੈਂ ਇਹ ਵੀ ਨਹੀਂ ਚਾਹੁੰਦਾ ਕਿ ਇਹਨੂੰ ਥੂ ਥੂ ਕਰਦੇ ਫਿਰੀਏ ਅਸੀਂ, ਤਾਂ ਅੰਟਿਲ ਅਨਲੈਸ ਹੀਜ਼ ਡਾਇਰੈਕਟਲੀ ਹੀ ਇਜ਼ ਦੀ ਵਨ ਹੂ ਹੈਜ਼ ਦ ਹੈਕਸ ਦੀ ਪਲੋਟ, ਜਾਂ ਜਿਹੜਾ ਥਿੰਕ ਟੈਂਕ ਹੁੰਦੇ ਨੇ ਨਾ, ਚੋਰ ਦੀ ਚੋਰ ਦੀ ਮਾਂ ਨੂੰ ਫੜੋ, ਇਹ ਤਾਂ ਵਿਚਾਰਾ ਮੈਨੂੰ ਤਾਂ ਲੱਗਦੇ ਟੂਲ ਸੀਗੇ। ਫਿਰ ਵੀ ਚਲੋ ਮੈਂ ਐਕਸੈਂਟ ਨਹੀਂ ਕਰਦਾ, ਪਲੀਜ਼, ਆਈ ਐਮ ਨੋਟ ਐਗਜ਼ੋਨੋਰੇਟਿੰਗ ਹਿਮ, ਨੋਟ ਐਗਜ਼ੈਂਟਿੰਗ ਹਿਮ, ਬਟ ਸਟਿਲ ਆਈ ਐਮ ਹੈਵਿੰਗ ਕਾਇੰਡ ਆਫ ਅ ਹਿਊਮਨ ਹਾਰਟ, ਸੋ ਦੈਟ ਵੀ ਸ਼ੁੱਡ ਆਪਾਂ ਆਖਿਰ ਸਾਡਾ ਜਸਟਿਸ ਸਿਸਟਮ ਵੀ ਇਹੀ ਹੈ ਨਾ ਕਿ ਅਸੀਂ ਵੱਧ ਤੋਂ ਵੱਧ ਅਕੋਮੋਡੇਟ ਕਰੀਏ ਇੱਕ ਦੂਜੇ ਨੂੰ। ਕਰੈਕਸ਼ਨਲ ਸਰਵਿਸਿਸ ਕਹਿੰਦੇ ਹਾਂ ਅਸੀਂ, ਮਾਰਕੁਟਾਈ ਤਾਂ ਕਹਿੰਦੇ ਨੀ ਜੇਲ੍ਹਾਂ ਨੂੰ। ਹਾਂਜੀ
ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ। ਅੱਛਾ ਇਸ ਬੰਦੇ ਦੇ ਬਾਰੇ ਚ ਇੰਨਾ ਜ਼ਰੂਰ ਪਤਾ ਕਿ ਇਹਨੇ ਕੋਈ ਐਟਰੋਸਿਟੀ ਜੀ ਕਹਿੰਦੇ ਨੇ ਇਹਨੇ ਹਿੱਸਾ ਨਹੀਂ ਲਿੱਤਾ ਸੀ, ਇਹ ਛੋਟਾ ਜਿਹਾ ਸੀ ਉਸ ਵੇਲੇ 18 ਸਾਲ ਦਾ ਸੀ ਜਿਸ ਵੇਲੇ ਸਭ ਕੁਛ ਹੋਇਆ, ਤੇ ਉਹ ਵਾਲੰਟੀਅਰ ਕਿਸੇ ਗਰੁੱਪ ਵਿੱਚ ਸ਼ਾਮਿਲ ਸੀ, ਕੋਈ ਉਸਨੇ ਇਸ ਤਰ੍ਹਾਂ ਨਹੀਂ ਕੀਤਾ। ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਜਿਹੜਾ ਇੱਕ ਪ੍ਰਿੰਸੀਪਲ ਹੈ, ਉਹ ਜਿਸ ਵੇਲੇ ਟ੍ਰਾਇਲਸ ਹੋਏ ਨਾ ਵਰਲਡ ਵਾਰ 2 ਦੇ ਬਾਅਦ, ਨਿਊਰਨਬਰਗ ਟ੍ਰਾਇਲਸ ਹੋਏ ਜਿਹੜੇ, ਉਸ ਟ੍ਰਾਇਲਸ ਵਿੱਚ ਬੜੇ ਫੌਜੀਆਂ ਨੇ ਕਹਿ ਦੀ ਕਿ ਅਸੀਂ ਤੇ ਆਰਡਰ ਮੰਨ ਰਹੇ ਸਨ, ਸਾਡਾ ਕੀ ਕਸੂਰ ਹੈ, ਸਾਨੂੰ ਤੇ ਆਰਡਰ ਦਿੱਤੇ ਸਨ, ਤੁਸੀਂ ਉਹਨਾਂ ਨੂੰ ਜਾ ਕੇ ਫੜੋ ਜਿਹਨਾਂ ਨੇ ਆਰਡਰ ਦਿੱਤੇ। ਉਹ ਟ੍ਰਾਇਲ ਵਿੱਚ ਇੱਕ ਨਵਾਂ ਪ੍ਰਿੰਸੀਪਲ ਐਸਟੈਬਲਿਸ਼ ਹੋਇਆ ਸੀ, ਉਹ ਪ੍ਰਿੰਸੀਪਲ ਇਹ ਐਸਟੈਬਲਿਸ਼ ਹੋਇਆ ਸੀ ਕਿ ਜੰਗ ਵਿੱਚ ਫੌਜੀ ਤੇ ਲੜ ਸਕਦਾ, ਠੀਕ ਹੈ ਜੀ, ਇੱਕ ਫੌਜੀ ਤੇ ਦੂਜਾ ਫੌਜੀ, ਦੋ ਫੌਜਾਂ ਆਪਸ ਵਿੱਚ ਲੜੀਆਂ ਨੇ, ਉਹਨਾਂ ਦੀ ਲੜਾਈ ਬਣਦੀ ਹੈ, ਲੇਕਿਨ ਜਾ ਕੇ ਇੱਕ ਫੌਜ ਜਿਹੜੀ ਹੈ ਉਹ ਸਿਵਿਲੀਅਨਸ ਨੂੰ ਜਮ੍ਹਾਂ ਕਰੇ ਤੇ 6 ਮਿਲੀਅਨ ਸਿਵਿਲੀਅਨਸ ਨੂੰ ਜਾ ਕੇ ਮਾਰ ਦੇ, ਜਨਾਬ ਇਹਨਾਂ ਦਾ ਮਜ਼ਹਬ ਸਾਨੂੰ ਨੀ ਪਸੰਦ, ਤੇ ਜਾ ਕੇ ਸਿਵਿਲੀਅਨਸ ਨੂੰ ਅੱਗ ਲਾ ਦੇ, ਉਹਨੂੰ ਗੈਸ ਚੈਂਬਰ ਚ ਪਾ ਦੇ। ਉਹ ਕਹਿੰਦੇ ਇਹ ਆਰਡਰ ਨੀ ਤੁਸੀਂ ਫਾਲੋ ਕਰ ਸਕਦੇ ਕਿ ਤੁਸੀਂ ਫੌਜੀਆਂ ਦੇ ਫੌਜੀ ਲੜ ਰਿਹਾ, ਉਹਦੇ ਹੱਥ ਚ ਤਿਆਰ ਹੈ, ਤੁਹਾਡੇ ਹੱਥ ਚ ਤਿਆਰ ਹੈ, ਉਹ ਦੈਟ ਇਜ਼ ਦੀ ਉਸ ਕਹਿੰਦੇ ਥੀਏਟਰ ਆਫ ਦਿ ਵਾਰ, ਉਹ ਵਾਰ ਦਾ ਥੀਏਟਰ ਉੱਥੇ ਹੋਦਾ। ਲੇਕਿਨ ਇਹੋ ਜਿਹਾ ਕਿ ਤੁਸੀਂ ਬੰਦੂਕਾਂ ਲੈ ਕੇ ਗ੍ਰਾਂ ਚ ਵੜ ਜਾਓ ਤੇ ਜਾ ਕੇ ਗ੍ਰਾਂ ਚ ਲੋਕਾਂ ਨੂੰ ਫੜ ਕੇ ਤੇ ਜਨਾਨੀਆਂ ਦੇ ਸਾਥ ਦੌੜ ਜ਼ੁਲਮ ਕਰੋ ਤੇ ਬੰਦੇ ਮਾਰ ਦਿਓ, ਤੇ ਉਹ ਜਿਹੜਾ ਨਾ ਉਹ ਨੀ ਕਹਿ ਸਕਦੇ ਕਿ ਜੀ ਸਾਨੂੰ ਆਰਡਰ ਆਇਆ ਸੀ ਕਿ ਤੁਸੀਂ ਇਹਨਾਂ ਦੇ ਨਾਲ ਇਹ ਜ਼ੁਲਮ ਕਰੋ, ਇਹ ਰੇਪ ਕਰੋ, ਇਹ ਮਰਡਰ ਕਰੋ, ਉੱਥੇ ਫਿਰ ਤੁਸੀਂ ਫੜੇ ਜਾਂਦੇ ਹੋ। ਤੇ ਜਿਹੜੇ ਨਾਜ਼ੀ ਫੜੇ ਗਏ ਸਨ ਨਾ, ਉਹ ਇਸ ਲਈ ਨੀ ਫੜੇ ਗਏ ਸਨ ਕਿ ਉਹ ਜੰਗ ਲੜ ਰਹੇ ਸਨ, ਉਹ ਇਸ ਲਈ ਫੜੇ ਗਏ ਸੀ ਕਿ ਉਹ ਸਿਵਿਲੀਅਨਸ ਮਾਰ ਰਹੇ ਸਨ। ਉਹ ਜੇ ਉਹਨਾਂ ਨੇ ਜਿਹੜਾ ਹੋਲੋਕਾਸਟ ਵਿੱਚ 6 ਮਿਲੀਅਨ ਜਿਊਜ਼ ਨੂੰ ਕਤਲ ਕੀਤਾ, ਸਿਵਿਲੀਅਨਸ ਨੂੰ ਕਤਲ ਕੀਤਾ, ਐਸੇ ਫੌਜੀ ਨੂੰ ਤਾਂ ਨਹੀਂ ਕਤਲ ਕੀਤਾ। ਇਸੇ ਤਰੀਕੇ ਸਿਰ ਨਾਲ ਨਾਜ਼ੀਜ਼ ਨੇ ਜਿਹੜੇ ਉਹ ਕਹਿੰਦੇ ਨੇ ਨਾ ਰੋਮਾ ਪੀਪਲ, ਜਿਨ੍ਹਾਂ ਦੀ ਹਿਸਟਰੀ ਕੁਛ ਇਸ ਤਰ੍ਹਾਂ ਦੀ ਹੈ ਕਿ ਉਹ ਯੂਰਪ ਵਿੱਚ ਹੀ, ਲੇਕਿਨ ਕਹਿੰਦੇ ਨੇ ਕਿ ਉਹ ਇੰਡੀਆ ਤੋਂ ਗਏ ਸੀ ਪਹਿਲਾਂ, ਉਹਨਾਂ ਨੂੰ ਕਹਿੰਦੇ ਰੋਮਾ ਪੀਪਲ। ਉਹ 2 ਮਿਲੀਅਨ ਰੋਮਾ ਪੀਪਲ ਮਾਰ ਦਿੱਤੇ ਨਾਜ਼ੀਜ਼ ਨੇ, ਇਸੀ ਚੱਕਰ ਵਿੱਚ ਕਿ ਜੀ ਤੁਹਾਡੀ ਨਸਲ ਤੇ ਸਾਡੀ ਨਸਲ ਨਹੀਂ ਮਿਲਦੀ। ਤੇ ਇਹ ਜਿਹੜੇ ਕੰਮ ਨੇ ਇਸ ਵਿੱਚ ਤੁਸੀਂ ਨਹੀਂ ਕਹਿ ਸਕਦੇ ਕਿ ਮੈਂ ਜਨਾਬ ਆਰਡਰ ਫਾਲੋ ਕਰ ਰਿਹਾ ਸੀ। ਤੇ ਇਸ ਵਜ੍ਹਾ ਦੇ ਨਾਲ ਜਿਹੜਾ ਹੈ ਬੜਾ ਜ਼ਰੂਰੀ ਹੈ ਕਿ ਆਦਮੀ ਜਿਸ ਤੇ ਤੁਸੀਂ ਆਪਣੇ ਕੰਮ ਕਰ ਰਹੇ ਹੋ, ਤੁਹਾਨੂੰ ਕੋਈ ਇਲੀਗਲ ਹੁਕਮ ਹੋਵੇ, ਕੋਈ ਇਮੋਰਲ ਹੁਕਮ ਹੋਵੇ ਬੋਸ ਦੀ ਤਰਫੋਂ, ਤੁਹਾਨੂੰ ਕੋਈ ਲੋੜ ਨਹੀਂ ਉਹਨੂੰ ਫਾਲੋ ਕਰਨ ਦੀ, ਕਿਉਂਕਿ ਅਗਰ ਤੁਸੀਂ ਕੀਤਾ ਤੇ ਕੱਲ ਕੋਰਟ ਜਾ ਕੇ ਨਹੀਂ ਕਹਿ ਸਕਦੇ ਮੈਨੂੰ ਜੀ ਮੇਰੇ ਤੇ ਬੋਸ ਨੇ ਕਿਹਾ ਸੀ ਕਰਦੇ ਤੇ ਮੈਂ ਕਰ ਦਿੱਤਾ। ਐਸਾ ਕੋਈ ਡਿਫੈਂਸ ਹੁਣ ਰਿਹਾ ਨਹੀਂ। ਇਹ ਜਿਹੜੀ ਪ੍ਰੈਸ ਜਿਹੜੀ ਜਨੇਵਾ ਕਨਵੈਨਸ਼ਨ ਵੀ ਸੀ ਤੇ ਕੰਮ ਕਰਦਾ, ਇਹ ਕਾਫੀ ਇਸਟੈਬਲਿਸ਼ ਕਨਵੈਨਸ਼ਨ ਸੀ।
ਤੁਹਾਡੀ ਗੱਲ ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਜਿਵੇਂ ਹੁਣ ਆਪਾਂ ਇਹ ਸਿਚੁਏਸ਼ਨ ਦੇਖ ਲਈਏ ਕਿ ਜੇ ਕੋਈ ਕਵੇ ਰੇਪ ਕਰੋ ਜਾ ਕੇ ਕਮਾਂਡਰ, ਜਾਂ ਕਵੇ ਬੱਚਿਆਂ ਨੂੰ ਮਾਰੋ, ਉਹ ਤਾਂ ਚੱਲ ਆਪਾਂ ਨੂੰ ਲੱਗਦਾ ਕਿ ਤੁਹਾਡਾ ਇੰਡੀਵਿਜੁਅਲ ਆ, ਪਰ ਜਦੋਂ ਕਿਤੇ